ਅੱਜ ਪ੍ਰਸੰਗ ਸੰਖੇਪ ਵਿੱਚ ਟੂਕ ਮਾਤਰ ਭਾਈ ਰਤਨ ਸਿੰਘ ਜੀ ਭੰਗੂ ਨੇ ਇਸ ਗ੍ਰੰਥ ਵਿੱਚ ਲਿਖੇ ਨੇ ਜੋ ਆਪ ਜੀ ਸਰਵਣ ਕਰ ਰਹੇ ਹੋ ਕਿ ਜਗਤ ਗੁਰੂ ਬਾਬਾ ਜੀ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਲਤਾਨਪੁਰ ਸਾਹਿਬ ਵਿਖੇ ਵੇਈ ਨਦੀ 'ਚ ਪ੍ਰਵੇਸ਼ ਕੀਤਾ। ਤਿੰਨ ਦਿਨਾਂ ਬਾਅਦ ਵੇਈ ਨਦੀ 'ਚੋਂ ਪ੍ਰਗਟ ਹੋਏ ਔਰ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਬੈਠ ਕੇ ਇੱਕ ਨਾਰਾ ਬੁਲੰਦ ਕੀਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਨਵਾਬ ਦੌਲਤ ਖਾਂ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਇਹਦੇ ਘਰ ਔਲਾਦ ਨਹੀਂ ਸੀ, ਇਹਦੀਆਂ ਦੋ ਬੇਗਮਾਂ ਸਨ। ਸਤਿਗੁਰਾਂ ਦੇ ਚਰਨਾਂ ਵਿੱਚ ਤਿੰਨਾਂ ਨੇ ਬੇਨਤੀ ਕੀਤੀ, ਦੋਵਾਂ ਦੇ ਦੋ ਦੋ ਪੁੱਤਰਾਂ ਨੇ ਜਨਮ ਲਿਆ। ਤੋ ਸੁਲਤਾਨਪੁਰ ਸਾਹਿਬ ਤੋਂ ਹੀ ਸਤਿਗੁਰਾਂ ਨੇ ਉਦਾਸੀ ਧਾਰਨ ਕੀਤੀ, ਅਨੇਕਾਂ ਜੀਵਾਂ ਦਾ ਕਲਿਆਣ ਕੀਤਾ, ਉਧਾਰ ਕੀਤਾ। ਅਚਲ ਬਟਾਲੇ ਦੀ ਧਰਤੀ 'ਤੇ ਪਹੁੰਚੇ, ਇੱਥੇ ਵੀ ਸਿੱਧਾਂ ਦੇ ਨਾਲ ਮਹਾਰਾਜ ਜੀ ਨੇ ਗੋਸ਼ਟ ਕੀਤੀ ਔਰ ਅਨੇਕਾਂ ਸਿੱਧਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਨੂੰ ਨਿਰੁੱਤਰ ਕੀਤਾ। ਜਿੱਥੇ ਜਿੱਥੇ ਵੀ ਗਏ, ਭਾਵੇਂ ਉਹ ਮੁਲਤਾਨ ਦਾ ਇਲਾਕਾ ਹੈ, ਭਾਵੇਂ ਉਹ ਹਿੰਦੂ ਵੀਰਾਂ ਦੇ ਅਸਥਾਨ ਨੇ ਅਤੇ ਭਾਵੇਂ ਉਹ ਮੁਸਲਮਾਨਾਂ ਦੇ ਅਸਥਾਨ ਨੇ, ਹਰ ਜਗ੍ਹਾ 'ਤੇ ਜਾ ਕੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਮਹਿਮਾ ਦਰਸਾਈ ਹੈ ਔਰ ਸਭ ਨੂੰ ਇਹੀ ਉਪਦੇਸ਼ ਦਿੱਤਾ ਵੀ ਨਾਮ ਜਪੋ, ਨਾਮ ਜਪੋ, ਨਾਮ ਜਪੋ, ਧਰਮ ਦੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਇਹ ਤਿੰਨ ਉਪਦੇਸ਼ ਹਰ ਜਗ੍ਹਾ 'ਤੇ ਜਾ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤੇ ਹਨ। ਹੋਰ ਵੀ ਜਿਵੇਂ ਅਨੇਕਾਂ ਜੀਵਾਂ ਦਾ ਉਧਾਰ ਕਰ ਰਹੇ ਨੇ, ਸੰਖਿਪਤ ਰੂਪ ਦੇ ਵਿੱਚ ਭਾਈ ਰਤਨ ਸਿੰਘ ਜੀ ਨੇ ਉਹਦਾ ਬਹੁਤਾ ਵਿਸਥਾਰ ਨਹੀਂ ਕੀਤਾ, ਕੇਵਲ ਸੰਖੇਪ ਮਾਤਰ ਟੂਕ ਮਾਤਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਾਰੇ ਇਤਿਹਾਸ ਦਾ ਜ਼ਿਕਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਗਤ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਅਤੇ ਰਚਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਲ ਯੁਗ ਓ ਜਿਮ ਸਤਿਗੁਰ ਸਾਖੀ ਗੋਸ਼ਟ ਹੋਏ।
ਖਾਲਸਾ ਜੀ, ਕਲਯੁਗ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਰੂਪ ਧਾਰ ਕੇ, ਜਨਮ ਸਾਖੀ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ। ਆ ਸੰਗਰੂਰ ਦੇ ਲਾਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ ਹੈ ਨਾਨਕਿਆਣਾ ਸਾਹਿਬ। ਵਿਦਵਾਨ ਜਨ ਇਤਿਹਾਸਕਾਰ ਲਿਖਦੇ ਨੇ ਇੱਥੇ ਕਲਯੁਗ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਹੈ। ਤੋ ਕਲਯੁਗ ਦਾ ਜਿਵੇਂ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ ਤੇ ਸਤਿਗੁਰਾਂ ਦੇ ਨਾਲ ਗੋਸ਼ਟ ਹੋਈ ਹੈ।
ਜਿਮ ਜਿਮ ਲਿਖ ਆਗੇ ਗਏ ਦੇਖ ਬਤਾਉ ਸੋਏ।
ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਤੋਂ ਪਹਿਲਾਂ ਜਿਵੇਂ ਵਿਦਵਾਨਾਂ ਨੇ ਲਿਖਿਆ ਹੈ, ਜਨਮ ਸਾਖੀਆਂ ਦੇ ਵਿੱਚ ਇਹ ਸਾਰੇ ਵਾਰਤਾ ਲਿਖੀ ਹੈ ਕਿ ਕਿਵੇਂ ਕਲਯੁਗ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਗੋਸ਼ਟ ਹੋਈ ਹੈ। ਜੋ ਮੇਰੇ ਤੋਂ ਪਹਿਲਾਂ ਲਿਖ ਗਏ ਨੇ ਵਿਦਵਾਨ, ਉਹਨਾਂ ਦੀਆਂ ਲਿਖਤਾਂ ਵੇਖ ਕੇ ਮੈਂ ਉਸੇ ਤਰ੍ਹਾਂ ਆਪ ਸਾਰੀ ਸੰਗਤ ਨੂੰ ਸਰਵਣ ਕਰਾਉਂਦਾ ਹਾਂ।
ਚੋਪਈ ਕਿਛਕ ਭਾਵ ਗੁਰ ਸ਼ਬਦ ਵਿਚਾਰ।
ਔਰ ਕਲਯੁਗ ਦੇ ਨਾਲ ਜਿਹੜੀ ਗੋਸ਼ਟ ਹੋਈ ਹੈ ਉਹਦੇ ਕੁਝ ਕੁ ਭਾਵ ਸਤਿਗੁਰਾਂ ਦੀ ਬਾਣੀ ਦੇ ਵਿੱਚ ਵੀ ਨਜ਼ਰ ਆਉਂਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਾਵਨ ਸ਼ਬਦ ਨੇ, ਜਿਨ੍ਹਾਂ ਸ਼ਬਦਾਂ ਦੇ ਰਾਹੀਂ ਸਤਿਗੁਰਾਂ ਨੇ ਕਲਯੁਗ ਨਾਲ ਗੋਸ਼ਟ ਕੀਤੀ ਹੈ।
ਕਹੋ ਦੇਖ ਸ੍ਰੀ ਗ੍ਰੰਥ ਮਜਾਰ।
ਰਤਨ ਸਿੰਘ ਜੀ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮੈਂ ਵੇਖ ਕੇ ਉਹ ਸਾਰੇ ਸ਼ਬਦ ਦੱਸਦਾ। ਕਲਯੁਗ ਦੇ ਨਾਲ ਜਦੋਂ ਮੇਲ ਹੋਇਆ ਸੀ ਉਸੇ ਵਕਤ ਮਹਾਰਾਜ ਜੀ ਨੇ ਸ਼ਬਦ ਰਾਗ ਸ੍ਰੀ ਰਾਗ ਦਾ ਆਪਣੇ ਮੁਖਾਰਬਿੰਦ ਚੋਂ ਉਚਾਰਨ ਕੀਤਾ ਸੀ। ਮੋਤੀ ਤਾਂ ਮੰਦਰ ਉਸਰ ਹੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੇ ਨਾਓ, ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਓ। ਕਲਯੁਗ ਦੇ ਨਾਲ ਵਾਰਤਾਲਾਪ ਕਰਦਿਆਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕੀਤਾ ਸੀ।
ਕਲੂ ਨਰਕ ਚੈ ਪਾਪੀ ਪਾਏ।
ਜਿਹੜਾ ਕਲਯੁਗ ਹੈ, ਇਹ ਜਿਹੜੇ ਕਲਯੁਗ ਦੇ ਵਿੱਚ ਪਾਪੀ ਜੀਵ ਨੇ ਪਾਪ ਕਰਮਾਂ ਵਿੱਚ ਪ੍ਰਵਿਰਤ ਹੋਏ ਹੋਏ, ਉਹਨਾਂ ਨੂੰ ਨਰਕਾਂ ਵਿੱਚ ਪਾਉਣਾ ਚਾਹੁੰਦਾ ਹੈ। ਕਲਯੁਗ ਦੇ ਪਾਪ ਕਰਮਾਂ ਕਰਕੇ ਉਹਨਾਂ ਪਾਪੀ ਜੀਵਾਂ ਨੂੰ ਕਲਯੁਗ ਨਰਕਾਂ ਵਿੱਚ ਸੁੱਟਣਾ ਚਾਹੁੰਦਾ ਹੈ।
ਪਰ ਸਤਿਗੁਰ ਜੀ ਚਾਹੇ ਕਢਾਏ।
ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨਰਕਾਂ ਚੋਂ ਕੱਢਣਾ ਚਾਹੁੰਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਲਯੁਗ ਨਰਕਾਂ ਵਿੱਚ ਪਾਉਣਾ ਚਾਹੁੰਦਾ ਹੈ, ਪਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਇਹਨਾਂ ਪਾਪੀ ਜੀਵਾਂ ਨੂੰ ਨਰਕਾਂ ਵਿੱਚੋਂ ਬਾਂਹ ਫੜ ਕੇ ਕੱਢਣਾ ਚਾਹੁੰਦੇ ਹਨ।
ਕਲੂ ਚਾਹੇ ਪਾਪੀ ਡੁੱਬ ਜਾਏ।
ਕਲਯੁਗ ਚਾਹੁੰਦਾ ਹੈ ਕਿ ਜਿਹੜੇ ਪਾਪੀ ਨੇ ਡੁੱਬ ਜਾਣ, ਇਹ ਸੰਸਾਰ ਸਮੁੰਦਰ ਦੇ ਵਿੱਚ ਹੀ ਗੋਤੇ ਖਾਂਦੇ ਰਹਿਣ, ਆਵਾਗਾਉਣ ਦੇ ਚੱਕਰਾਂ ਵਿੱਚ ਭਟਕਦੇ ਰਹਿਣ, ਭਰਮਦੇ ਰਹਿਣ ਤੇ ਡੁੱਬਦੇ ਰਹਿਣ।
ਬਾਬਾ ਚਾਹੇ ਉਨ ਪਾਰ ਲੰਘਾਏ।
ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਜੀਵਾਂ ਨੂੰ ਡੁੱਬਦਿਆਂ ਹੋਇਆਂ ਨੂੰ ਪਾਰ ਉਤਾਰਨਾ ਚਾਹੁੰਦੇ ਨੇ। ਕਲਯੁਗ ਡੋਬਣਾ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਉਤਾਰਨਾ ਚਾਹੁੰਦੇ ਨੇ। ਮਹਾਰਾਜ ਜੀ ਨਾਲ ਡੁੱਬਦੇ ਹੋਏ ਜੀਵਾਂ ਨੂੰ ਇਸ ਭਾਵ ਸਾਗਰ ਤੋਂ ਪਾਰ ਉਤਾਰਨਾ ਚਾਹੁੰਦੇ ਹਨ।
ਬਾਬਾ ਆਪਣੀ ਛੱਡੇ ਨਾ ਬਾਣ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਬਾਣ ਨਹੀਂ ਛੱਡਦੇ। ਬਾਣ ਦਾ ਮਤਲਬ ਹੁੰਦਾ ਆਦਤ। ਜਿਹੜੀ ਆਦਤ ਗੁਰੂ ਨਾਨਕ ਸਾਹਿਬ ਦੀ ਹੈ, ਉਹ ਆਦਤ ਗੁਰੂ ਨਾਨਕ ਸਾਹਿਬ ਜੀ ਨਹੀਂ ਛੱਡਦੇ। ਭਾਵ ਗੁਰੂ ਨਾਨਕ ਸਾਹਿਬ ਦੀ ਆਦਤ ਹੈ ਜੀਵਾਂ ਨੂੰ ਉਤਾਰਨਾ। ਇਹ ਬਾਣ ਹੈ ਗੁਰੂ ਨਾਨਕ ਸਾਹਿਬ ਦੀ, ਜਿਹੜਾ ਉਹਨਾਂ ਦੀ ਸ਼ਰਨ ਚ ਆ ਜਾਏ ਉਹਨੂੰ ਤਾਰਨਾ ਹੀ ਤਾਰਨਾ ਹੈ, ਤੇ ਇਹ ਬਾਣ ਗੁਰੂ ਨਾਨਕ ਸਾਹਿਬ ਜੀ ਨਹੀਂ ਛੱਡਣਾ ਚਾਹੁੰਦੇ।
ਤਾਰੇ ਉਚਾਏ ਸਗਲ ਜਹਾਨ।
ਮਹਾਰਾਜ ਜੀ ਸਾਰੇ ਜਗਤ ਨੂੰ ਤਾਰਨਾ ਚਾਹੁੰਦੇ ਨੇ, ਇਹ ਸਾਰੇ ਸੰਸਾਰ ਨੂੰ ਤਾਰਨਾ ਚਾਹੁੰਦੇ ਹਨ।
ਤੋ ਕਲ ਯੁਗ ਮਨ ਆਇਓ ਰੋਸ।
ਪਰ ਕਲਯੁਗ ਦੇ ਮਨ ਦੇ ਵਿੱਚ ਬੜਾ ਭਾਰੀ ਰੋਸ ਹੈ ਵੀ ਮੇਰਾ ਰਾਜ ਹੈ, ਮੈਂ ਜੀਵਾਂ ਨੂੰ ਵੱਧ ਤੋਂ ਵੱਧ ਨਰਕਾਂ ਵਿੱਚ ਭੇਜਣਾ, ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਡੋਬਣਾ ਤੇ। ਪਰ ਗੁਰੂ ਨਾਨਕ ਸਾਹਿਬ ਜੀ ਤਾਰੀ ਜਾਂਦੇ ਨੇ, ਇਹ ਵੇਖ ਕੇ ਕਲਯੁਗ ਦੇ ਮਨ ਦੇ ਵਿੱਚ ਬੜਾ ਭਾਰੀ ਰੋਸ ਆਇਆ, ਕਲਯੁਗ ਦੇ ਹਿਰਦੇ ਵਿੱਚ ਬੜਾ ਭਾਰੀ ਰੋਸ ਪ੍ਰਗਟ ਹੋਇਆ।
ਲਈ ਨਾਨਕ ਮੋਏ ਅਦਾਲਤ ਖੋਸ।
ਕਲਯੁਗ ਨੂੰ ਇਸ ਗੱਲ ਦਾ ਗੁੱਸਾ ਲੱਗਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਮੇਰੀ ਅਦਾਲਤ ਖੋਹ ਲਈ ਹੈ, ਇਹ ਅਦਾਲਤ ਮੇਰੀ ਹੈ, ਇੱਥੇ ਮੇਰਾ ਆਦਲ ਚੱਲਣਾ ਸੀ, ਮੇਰਾ ਹੁਕਮ ਚੱਲਣਾ ਸੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੀ ਜਿਹੜੀ ਅਦਾਲਤ ਹੈ ਉਹ ਮੇਰੇ ਕੋਲੋਂ ਖੋਹ ਲਈ ਹੈ।
ਅਮ ਚਾਹੇ ਨਿਜ ਅਦਲ ਬਹਾਇਆ।
ਮੈਂ ਤਾਂ ਆਪਣਾ ਇਨਸਾਫ ਕਰਨਾ ਚਾਹੁੰਦਾ ਸੀ, ਮੈਂ ਤਾਂ ਆਪਣਾ ਨਿਆਇ ਕਰਨਾ ਚਾਹੁੰਦਾ ਸੀ।
ਨਾਨਕ ਚਾਹੇ ਨਿਜ ਧਰਮ ਵਰਤਾਇਆ।
ਪਰ ਗੁਰੂ ਨਾਨਕ ਸਾਹਿਬ ਜੀ ਆਪਣਾ ਧਰਮ ਚਲਾਉਣਾ ਚਾਹੁੰਦੇ ਨੇ ਮੇਰੇ ਸਮੇਂ ਵਿੱਚ, ਮੈਂ ਆਪਣਾ ਆਦਲ ਚਲਾਉਣਾ ਚਾਹੁੰਦਾ, ਗੁਰੂ ਨਾਨਕ ਸਾਹਿਬ ਜੀ ਆਪਣਾ ਧਰਮ ਚਲਾਉਣਾ ਚਾਹੁੰਦੇ ਹਨ।
ਹਮਰੋ ਉਸ ਕੋ ਮਿਲੇ ਨਾ ਮੇਲ।
ਮੇਰਾ ਔਰ ਗੁਰੂ ਨਾਨਕ ਸਾਹਿਬ ਦਾ ਮੇਲ ਨਹੀਂ ਹੋ ਸਕਦਾ, ਕਿਉਂਕਿ ਉਹ ਸੱਚ ਦੇ ਮਾਰਗ ਤੇ ਚੱਲਦੇ ਨੇ ਤੇ ਸੱਚ ਦੇ ਮਾਰਗ ਤੇ ਚਲਾਉਂਦੇ ਨੇ। ਮੈਂ ਝੂਠ ਦੇ ਰਾਹ ਤੇ ਚੱਲਦਾ ਤੇ ਝੂਠ ਦੇ ਰਾਹ ਤੇ ਜੀਵਾਂ ਨੂੰ ਤੋੜਦਾ ਹਾਂ, ਇਸ ਕਰਕੇ ਮੇਰਾ ਤੇ ਉਹਨਾਂ ਦਾ ਮੇਲ ਨਹੀਂ ਹੋ ਸਕਦਾ, ਜਿਵੇਂ ਰਾਤ ਤੇ ਦਿਨ ਦਾ ਮੇਲ ਨਹੀਂ ਹੋ ਸਕਦਾ।
ਕਲਯੁਗ ਯੋ ਆਇਓ ਮਨ ਖੇਲ।
ਇਹਦਾ ਕਲਯੁਗ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਖੇਡ ਆਈ, ਕਲਯੁਗ ਨੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਸੋਚਿਆ।
ਹੋਏ ਸੋ ਕਥਾ ਜਿਸ ਸੁਣਨੇ ਲੋਰ।
ਜਿਨ੍ਹਾਂ ਨੇ ਕਲਯੁਗ ਦੀ ਸਾਰੀ ਵਿਥਿਆ ਪੜ੍ਹਨੀ ਹੈ ਕਿ ਕਲਯੁਗ ਨੇ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਵਾਰਤਾਲਾਪ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਇਹਨੇ ਗੋਸ਼ਟ ਕੀਤੀ ਹੈ, ਜਿਹਨੇ ਮਨ ਦੇ ਵਿੱਚ ਜਿਸ ਦੇ ਇੱਛਾ ਹੋਵੇ ਕਿ ਅਸੀਂ ਕਲਯੁੱਗ ਦਾ ਇਹ ਸਾਰਾ ਇਤਿਹਾਸ ਪੜ੍ਹਨਾ, ਗੁਰੂ ਨਾਨਕ ਸਾਹਿਬ ਨਾਲ ਇਹਦਾ ਕਿਵੇਂ ਮਿਲਾਪ ਹੋਇਆ ਸੀ, ਕਿਵੇਂ ਬਚਨ ਹੋਏ ਸਨ।
ਲੈ ਦੇਖਵੇ ਪੁਸਤਕ ਹੋਰ,
ਜਿਹੜੀਆਂ ਹੋਰ ਇਤਿਹਾਸਕ ਪੁਸਤਕਾਂ ਨੇ ਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਜੀਵਨ ਲਿਖਿਆ ਹੋਇਆ ਭਾਈ, ਤੁਸੀਂ ਉਹਦੇ ਚੋਂ ਪੜ੍ਹ ਸਕਦੇ ਹੋ। ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੱਥੇ ਨਹੀਂ ਲਿਖ ਰਿਹਾ, ਕਿਉਂਕਿ ਮੈਂ ਤਾਂ ਟੂਕ ਮਾਤਰ ਉਦਾਹਰਣਾਂ ਹੀ ਦੇ ਰਿਹਾ। ਜਿਹਨੇ ਸਾਰਾ ਪੜ੍ਹਨਾ ਹੋਵੇ ਉਹ ਗੁਰੂ ਨਾਨਕ ਸਾਹਿਬ ਦੇ ਇਸ ਇਤਿਹਾਸ ਨੂੰ ਹੋਰ ਜਨਮ ਸਾਖੀਆਂ ਦੇ ਵਿੱਚੋਂ ਲੱਭ ਸਕਦਾ ਹੈ, ਪੜ੍ਹ ਸਕਦਾ ਹੈ।
ਦੋਹਰਾ ਫਿਰ ਸਤਿਗੁਰ ਦੱਖਣ ਦਿਸੇ, ਤੁਰੇ ਸੁਕਰ ਨੇ ਸੈਲ।
ਫਿਰ ਮਹਾਰਾਜ ਜੀ ਨੇ ਦੱਖਣ ਦੀ ਉਦਾਸੀ ਕੀਤੀ, ਚਾਰ ਉਦਾਸੀਆਂ ਕੀਤੀਆਂ ਨਾ ਸਤਿਗੁਰਾਂ ਨੇ, ਤੇ ਉੱਤਰ ਦੱਖਣ ਪੂਰਬ ਪੱਛਮ ਦੀ ਚਾਰ ਉਦਾਸੀਆਂ ਕੀਤੀਆਂ। ਫਿਰ ਸਤਿਗੁਰਾਂ ਨੇ ਦੱਖਣ ਦਿਸ਼ਾ ਦੀ ਉਦਾਸੀ ਕੀਤੀ, ਦੱਖਣ ਦਿਸ਼ਾ ਵਾਲੇ ਪਾਸੇ ਨੂੰ ਤੁਰੇ ਦੱਖਣ ਦੇ ਇਲਾਕੇ ਦੀ ਸੈਰ ਕਰਨ ਲਈ।
ਸ਼ਬਦ ਸਾਖੀ ਕੇ ਪੜਨ ਕੋ ਮਰਦਾਨਾ ਕਰ ਲਿਓ ਗੈਲ।
ਔਰ ਸ਼ਬਦ ਪੜਨ ਵਾਸਤੇ ਜਿਹਨਾਂ ਸ਼ਬਦਾਂ ਵਿੱਚ ਜੀਵਾਂ ਨੂੰ ਸਿੱਖਿਆ ਦੇਣੀ ਹੈ, ਜਿਹਨਾਂ ਸ਼ਬਦਾਂ ਰਾਹੀਂ ਜੀਵਾਂ ਨੂੰ ਉਪਦੇਸ਼ ਦੇਣਾ ਹੈ, ਉਹ ਸ਼ਬਦਾਂ ਨੂੰ ਗਾਉਣ ਵਾਸਤੇ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਲਿਆ ਕਿ ਭਾਈ ਮਰਦਾਨਾ ਜੀ ਨਾਲ ਰਬਾਬ ਛੇੜਨਗੇ, ਰਬਾਬ ਵਜਾਉਣਗੇ ਔਰ ਅਸੀਂ ਜੀਵਾਂ ਨੂੰ ਉਪਦੇਸ਼ ਦੇਵਾਂਗੇ।
ਜੋ ਪਈ ਜੈ ਜੈ ਦੇਵਲ ਤੀਰਥ ਦੇਖੇ।
ਦੱਖਣ ਦਿਸ਼ਾ ਵੱਲ ਜਦੋਂ ਸਤਿਗੁਰੂ ਜੀ ਚੱਲੇ ਤੇ ਜਿੱਥੇ ਜਿੱਥੇ ਦੇਵਲ ਵੇਖੇ, ਦੇਵਲ ਦਾ ਮਤਲਬ ਹੈ ਵੀ ਦਿਓਰੇ ਵੇਖੇ, ਜਿੱਥੇ ਜਿੱਥੇ ਮੰਦਰ ਬਣੇ ਹੋਏ ਸਨ, ਦੇਵਤਿਆਂ ਦੀਆਂ ਮੂਰਤੀਆਂ ਜਿੱਥੇ ਜਿੱਥੇ ਸਥਾਪਿਤ ਕੀਤੀਆਂ ਹੋਈਆਂ ਸਨ।
ਸਭ ਥਾਂ ਪ੍ਰਿਸ਼ਟ ਤੁਰਕਨ ਕੀਏ ਪੇਖੇ।
ਮਹਾਰਾਜ ਜੀ ਨੇ ਵੀ ਵੇਖਿਆ ਕਿ ਜਿਹੜੇ ਉਹ ਹਿੰਦੂ ਧਰਮਾਂ ਦੇ ਸਥਾਨ ਨੇ, ਦੇਵਲ ਦਿਓਰੇ ਨੇ, ਉਹਨਾਂ ਤੇ ਮੁਸਲਮਾਨਾਂ ਨੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਕਈਆਂ ਸਥਾਨਾਂ ਤੇ, ਔਰ ਉੱਥੇ ਉਹਨਾਂ ਨੇ ਉਹ ਜਿਹੜੇ ਧਰਮ ਸਥਾਨ ਨੇ ਹਿੰਦੂਆਂ ਦੇ, ਉਹਨਾਂ ਨੂੰ ਭ੍ਰਿਸ਼ਟ ਵੀ ਕਰ ਦਿੱਤਾ, ਉੱਥੇ ਗੋ ਵੱਧ ਕਰਦੇ ਨੇ, ਉਹਨਾਂ ਮੰਦਰਾਂ ਨੂੰ ਢਾ ਕੇ ਉਹਨਾਂ ਦੀਆਂ ਥਾਵਾਂ ਤੇ ਮਸੀਤਾਂ ਚਿਣਦੇ ਨੇ, ਇੱਦਾਂ ਦੇ ਮੁਸਲਮਾਨ ਜਿਹੜੇ ਸਨ ਉਹ ਕਰਮ ਕਰ ਰਹੇ ਸਨ।
ਦੇਵਲ ਟਾਏ ਮਸੀਤੇ ਮਦ ਕਰੀ।
ਉਹ ਮੁਸਲਮਾਨ ਕੀ ਕਰ ਰਹੇ ਨੇ ਵੀ ਜਿਹੜੇ ਦੇਵਲ ਦਿਓਰੇ ਨੇ ਉਹਨਾਂ ਨੂੰ ਢਾ ਕੇ ਉਹਨਾਂ ਦੀਆਂ ਥਾਵਾਂ ਤੇ ਮਸੀਤਾਂ ਖੜੀਆਂ ਕਰ ਰਹੇ ਸਨ।
ਮੂਰਤ ਮਦ ਕਰ ਨਕਟੀ ਧਰੀ।
ਔਰ ਮੂਰਤੀਆਂ ਦੇ ਨੱਕ ਕੱਟ ਦਿੱਤੇ, ਜਿਹੜੀਆਂ ਅੰਦਰ ਮੂਰਤੀਆਂ ਰੱਖੀਆਂ ਹੋਈਆਂ ਸੀ ਹਿੰਦੂ ਵੀਰਾਂ ਨੇ ਪੂਜਣ ਲਈ, ਇਹਨਾਂ ਮੁਸਲਮਾਨਾਂ ਦਾ ਰਾਜ ਸੀ, ਇਹਨਾਂ ਨੇ ਜ਼ਬਰਦਸਤੀ ਉਹਨਾਂ ਮੂਰਤੀਆਂ ਦੀਆਂ ਨੱਕਾਂ ਵੱਢ ਦਿੱਤੀਆਂ, ਜਿਹੜੀਆਂ ਨੱਕਾਂ ਸਨ ਉਹ ਨੱਕਾਂ ਕੱਟ ਦਿੱਤੀਆਂ ਤੇ ਨਕਟੀਆਂ ਕਰਕੇ ਮੂਰਤੀਆਂ ਅੰਦਰ ਰੱਖ ਦਿੱਤੀਆਂ ਜਾਣ ਬੁੱਝ ਕੇ ਤੁਹੀਨ ਕਰਨ ਲਈ।
ਯੋ ਬਾਬੇ ਦੇਖ ਸ਼ਬਦ ਉਚਾਰਿਓ।
ਤੁਰਕਾਂ ਨੇ ਇਸ ਤਰ੍ਹਾਂ ਦੀਆਂ ਵਧੀਕੀਆਂ ਕੀਤੀਆਂ, ਸੁਲਤਾਨ ਲੋਧੀ ਉਸ ਵੇਲੇ, ਇਬਰਾਹਿਮ ਲੋਧੀ ਉਸ ਵੇਲੇ ਇਹੋ ਜਿਹੇ ਕੁਕਰਮ ਕਰ ਰਿਹਾ ਸੀ।
ਸੋ ਮੈਂ ਯਾ ਪੁਸਤਕ ਲਿਖ ਤਾਰਿਓ।
ਵੇਖ ਕੇ ਜੋ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਸੀ ਉਹ ਸ਼ਬਦ ਮੈਂ ਇੱਥੇ ਲਿਖਦਾ ਹਾਂ, ਉਹ ਸ਼ਬਦ ਮੈਂ ਇੱਥੇ ਉਚਾਰਨ ਕਰਦਾ। ਜਦੋਂ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਹਿੰਦੂਆਂ ਦੇ ਧਰਮ ਸਥਾਨਾਂ ਨੂੰ ਮੁਸਲਮਾਨ ਜਬਰੀ ਢਾ ਰਹੇ ਨੇ, ਉਹਨਾਂ ਸਥਾਨਾਂ ਦੀ ਬੇਅਦਬੀ ਕਰ ਰਹੇ ਨੇ, ਉਹਨਾਂ ਸਥਾਨਾਂ ਨੂੰ ਢਾ ਕੇ ਉਹਨਾਂ ਥਾਵਾਂ ਤੇ ਮਸੀਤਾਂ ਬਣਾ ਰਹੇ ਨੇ, ਤਾਂ ਇਹ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ।
ਖੋਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
ਅੱਜ ਨੇ ਬਚਨ ਪੜਿਆ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਖੁਰਾਸਾਨ ਖਾਲਸਾ ਜੀ ਜਿਹੜਾ ਇਰਾਨ ਦੇ ਪੂਰਬ ਵੱਲ ਦਾ ਇੱਕ ਪ੍ਰਾਂਤ ਹੈ ਉਹਨੂੰ ਖੁਰਾਸਾਨ ਦਾ ਇਲਾਕਾ ਕਹਿੰਦੇ ਨੇ, ਕਹਿੰਦੇ ਉੱਥੋਂ ਖਸਮਾਨਾ ਬਣਾ ਕੇ ਮਾਲਕ ਬਣਾ ਕੇ ਇਸ ਭਾਰਤ ਖੰਡ ਦੀ ਧਰਤੀ ਤੇ ਆਵੇਗਾ, ਜਿਹੜਾ ਸਾਰੇ ਹਿੰਦੁਸਤਾਨ ਨੂੰ ਡਰਾਏਗਾ ਔਰ ਇੱਥੇ ਮੁਗਲ ਸਾਮਰਾਜ ਹੋਵੇਗਾ ਇਹਨਾਂ ਪਠਾਣਾਂ ਦਾ, ਇਹਨਾਂ ਲੋਧੀਆਂ ਦਾ ਰਾਜ ਜਾਂਦਾ ਰਹੇਗਾ।
ਕੋਈ ਮੁਗਲ ਨਾ ਹੋ ਅੰਦਾ ਕਿਨੇ ਨਾ ਪਰ ਚਾਲ ਆਇਆ।
ਜਦੋਂ ਬਾਬਰ ਆਇਆ ਹਿੰਦੁਸਤਾਨ ਤੇ ਚੜ ਕੇ ਤੇ ਇਹਨਾਂ ਮੁਗਲਾਂ ਨੇ ਪਹਿਲੇ ਜਿਹੜੇ ਪਠਾਨ ਸੀ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਆਪਣੀ ਕਰਾਮਾਤ ਨਾਲ ਅੰਨਾ ਕਰ ਦਿਆਂਗੇ, ਪਰ ਇਹਨਾਂ ਦੀ ਕੋਈ ਕਰਾਮਾਤ ਨਹੀਂ ਚੱਲੀ, ਕੋਈ ਮੁਗਲ ਅੰਨਾ ਨਹੀਂ ਹੋਇਆ ਔਰ ਨਾ ਹੀ ਕਿਸੇ ਦਾ ਕਿਸੇ ਦੀ ਸ਼ਕਤੀ ਦਾ ਪਰਚਾਓ ਹੋਇਆ, ਤੇ ਉਹਨਾਂ ਮੁਗਲਾਂ ਨੇ ਆ ਕੇ ਭਾਰੀ ਜ਼ੁਲਮ ਕਰਕੇ ਸਾਰੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰ ਲਿਆ।
ਸੋਰਠਾ ਕਲ ਯੁਗ ਛੋੜੇ ਉਹਨਾਂ ਏ ਕਿਸਹੂੰ ਦੇਵਤ ਮੱਦ ਬਲ।
ਖਾਲਸਾ ਜੀ, ਹੁਣ ਇਹਨਾਂ ਦੇਵੀ ਦੇਵਤਿਆਂ ਦੇ ਮੰਦਰ ਢਾਏ ਜਾ ਰਹੇ ਸੀ, ਇਹਨਾਂ ਦੇਵਤਿਆਂ ਨੇ ਇਹਨਾਂ ਦੇਵੀਆਂ ਨੇ ਕਿਉਂ ਨਾ ਉਹਨਾਂ ਨੂੰ ਕੋਈ ਸਜ਼ਾ ਦਿੱਤੀ ਜਿਹੜੇ ਮੰਦਰ ਢਾਂਦੇ ਸੀ? ਉਹਦਾ ਜਵਾਬ ਭਾਈ ਰਤਨ ਸਿੰਘ ਜੀ ਦਿੰਦੇ, ਕਹਿੰਦੇ ਕਲਯੁਗ ਨੇ ਇਹਨਾਂ ਦੇਵਤਿਆਂ ਦਾ ਬਲ ਖਤਮ ਕਰ ਦਿੱਤਾ, ਕਲਯੁਗ ਨੇ ਕਿਸੇ ਦੇਵੀ ਦੇਵਤੇ ਵਿੱਚ ਕੋਈ ਸ਼ਕਤੀ ਨਹੀਂ ਰਹਿਣ ਦਿੱਤੀ, ਕਿਸੇ ਦੇਵੀ ਦੇਵਤੇ 'ਚ ਕੋਈ ਤਾਕਤ ਨਹੀਂ ਰਹਿਣ ਦਿੱਤੀ, ਸਾਰੀ ਸ਼ਕਤੀ ਖਿੱਚ ਲਈ ਕਲਯੁਗ ਨੇ। ਇਸ ਕਰਕੇ ਕਲਯੁਗ ਦੇ ਵਿੱਚ ਅਗਰ ਕਿਸੇ ਦੀ ਸ਼ਕਤੀ ਚੱਲਦੀ ਹੈ ਤਾਂ ਉਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਕਤੀ ਚੱਲਦੀ ਹੈ। ਇਹਨਾਂ ਦੇਵੀ ਦੇਵਤਿਆਂ ਦਾ ਕੋਈ ਬਲ ਨਹੀਂ ਚੱਲਿਆ, ਇਹਨਾਂ ਦੇ ਮੰਦਰ ਢਾਏ ਜਾ ਰਹੇ, ਸਥਾਨ ਢਾਏ ਜਾ ਰਹੇ ਸਨ, ਤੇ ਕਲਯੁਗ ਵਿੱਚ ਇਹਨਾਂ ਦੇਵੀ ਦੇਵਤਿਆਂ ਨੇ ਤਾਂ ਕੁਝ ਨਹੀਂ ਕੀਤਾ ਕਿਉਂਕਿ ਇਹਨਾਂ ਦੀ ਜਿਤਨੀ ਸ਼ਕਤੀ ਦਾ ਬਲ ਸੀ ਉਹ ਕਲਯੁਗ ਨੇ ਖੋਹ ਲਿਆ ਸੀ।
ਭ੍ਰਿਸ਼ਟ ਕੀਏ ਸਭ ਥਾਏ ਜੇ ਹਿੰਦੂਆਂ ਕੇ ਪੂਜ ਥੇ।
ਜਿਹੜੇ ਹਿੰਦੂਆਂ ਦੇ ਪੂਜਨੀਕ ਸਥਾਨ ਸਨ, ਜਿੱਥੇ ਹਿੰਦੂ ਲੋਕ ਆ ਕੇ ਪੂਜਾ ਕਰਦੇ ਸਨ, ਉਹ ਸਾਰੀਆਂ ਥਾਵਾਂ ਕਲਯੁਗ ਨੇ ਭ੍ਰਿਸ਼ਟ ਕਰਕੇ ਰੱਖ ਦਿੱਤੀਆਂ, ਉਹ ਸਾਰੇ ਸਥਾਨ ਭ੍ਰਿਸ਼ਟ ਕਰਕੇ ਰੱਖ ਦਿੱਤੇ, ਉਹਨਾਂ ਪੂਜਨੀਕ ਸਥਾਨਾਂ 'ਤੇ ਵੀ ਲੋਕ ਪਾਪ ਕਰਦੇ ਸੀ। ਕਲਯੁਗ ਨੇ ਇਹੋ ਜਿਹਾ ਪ੍ਰਭਾਵ ਪਾਇਆ ਵੀ ਇਹਨਾਂ ਤੀਰਥਾਂ 'ਤੇ ਆਉਣ ਵਾਲੇ ਜਿਹੜੇ ਲੋਕ ਸੀ ਉੱਥੇ ਤੀਰਥਾਂ 'ਤੇ ਵੀ ਬਾਦ ਨਹੀਂ ਸੀ ਆਉਂਦੇ, ਤੀਰਥਾਂ 'ਤੇ ਵੀ ਆ ਕੇ ਚੋਰੀਆਂ ਕਰਨੀਆਂ, ਠੱਗੀਆਂ ਕਰਨੀਆਂ, ਯਾਰੀਆਂ ਕਰਨੀਆਂ, ਭੈੜੇ ਮਾੜੇ ਖੋਟੇ ਕਰਮ ਆ ਕੇ ਕਰਨੇ, ਉਹਨਾਂ ਕਲਯੁਗ ਨੇ ਐਸਾ ਪ੍ਰਭਾਵ ਪਾਇਆ ਕਿ ਜਿਹੜੇ ਹਿੰਦੂਆਂ ਦੇ ਪੂਜਨੀਕ ਸਥਾਨ ਸਨ ਉਹਨਾਂ ਸਥਾਨਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦਿੱਤਾ।
ਦੋਹਰਾ ਤੇ ਬਾਬੇ ਮਦ ਚਿੱਤ ਤਰਿਓ ਪੂਰਬ ਸੈਰ ਵਿਚਾਰ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਖਣ ਦਿਸ਼ਾ ਦੀ ਸੈਰ ਕੀਤੀ, ਦੱਖਣ ਦੀ ਉਦਾਸੀ ਕੀਤੀ, ਫਿਰ ਮਹਾਰਾਜ ਜੀ ਦੇ ਚਿੱਤ 'ਚ ਆਇਆ ਹੁਣ ਪੂਰਬ ਦਿਸ਼ਾ ਦੀ ਸੈਰ ਕਰੀਏ। ਆਸਾਮ ਢਾਕੇ ਬੰਗਾਲ ਤੱਕ ਮਹਾਰਾਜ ਜੀ ਨੇ ਜਾਣਾ ਸੀ, ਪਟਨਾ ਸਾਹਿਬ ਜਾਣਾ ਸੀ, ਇੱਧਰ ਪੂਰਬ ਦਿਸ਼ਾ ਦੀ ਸੈਰ ਕਰਨ ਵਾਸਤੇ ਮਹਾਰਾਜ ਜੀ ਦੇ ਹਿਰਦੇ ਵਿੱਚ ਫੁਰਨਾ ਆਇਆ।
ਝੂਠ ਸੱਚ ਜੈ ਜੈ ਟੱਪਿਓ ਦੇਖੀਏ ਸੋ ਉਗਾਰ।
ਜਿੱਥੇ ਜਿੱਥੇ ਸੱਚ ਨੂੰ ਝੂਠ ਨੇ ਟੱਕਿਆ ਹੋਇਆ ਸੀ, ਸੱਚ ਦੇ ਉੱਤੇ ਝੂਠ ਦਾ ਪਰਛਾਵਾਂ ਪਿਆ ਹੋਇਆ ਸੀ, ਸਤਿਗੁਰੂ ਜੀ ਉਸ ਸੱਚ ਨੂੰ ਉਘਾੜ ਕੇ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ, ਸਤਿਗੁਰੂ ਜੀ ਉਸ ਸੱਚ ਨੂੰ ਪ੍ਰਗਟ ਕਰਨਾ ਚਾਹੁੰਦੇ ਨੇ। ਜਿੱਥੇ ਜਿੱਥੇ ਪਖੰਡਵਾਦ ਦਾ ਬੋਲਬਾਲਾ ਹੈ ਉਸ ਪਖੰਡ ਦਾ ਖੰਡਨ ਕਰਕੇ, ਪਖੰਡ ਨੂੰ ਖਤਮ ਕਰਕੇ ਮਹਾਰਾਜ ਜੀ ਸੱਚ ਤੇ ਸੋਚ ਵਿੱਚ ਵਾਧਾ ਕਰਨਾ ਚਾਹੁੰਦੇ ਹਨ।
ਜੋ ਪਈ ਪ੍ਰਥਮ ਸਤਿਗੁਰ ਕੀਓ ਗੰਗ ਇਸ਼ਨਾਨ।
ਜਦੋਂ ਪੂਰਬ ਦਿਸ਼ਾ ਨੂੰ ਗਏ ਮਹਾਰਾਜ ਜੀ ਨੇ ਪਹਿਲਾਂ ਹਰਿਦੁਆਰ ਚਰਨ ਪਾਏ, ਹਰਿਦੁਆਰ ਆ ਕੇ ਮਹਾਰਾਜ ਜੀ ਨੇ ਗੰਗਾ ਵਿੱਚ ਚਰਨ ਪਾਏ, ਗੰਗਾ ਨੂੰ ਪਵਿੱਤਰ ਕੀਤਾ, ਹਰ ਕੀ ਪੌੜੀ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਮੌਜੂਦ ਹੈ, ਇੱਥੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ।
ਰਿਖੀ ਕੇਸ਼ ਰਿਖੀ ਦੇਖੇ ਥਾਨ।
ਇੱਧਰੋਂ ਫਿਰ ਮਹਾਰਾਜ ਜੀ ਹਰਿਦੁਆਰ ਜਦੋਂ ਆਏ ਨਾ, ਇੱਥੇ ਸਤਿਗੁਰੂ ਜੀ ਨੇ ਵੇਖਿਆ ਵੀ ਲੋਕ ਸੂਰਜ ਵੱਲ ਮੂੰਹ ਕਰਕੇ ਗੰਗਾ 'ਚੋਂ ਬੁੱਕਾਂ ਭਰ ਭਰ ਕੇ ਪਾਣੀ ਦੀਆਂ ਸੁੱਟਦੇ ਨੇ। ਮਹਾਰਾਜ ਜੀ ਨੇ ਪੁੱਛਿਆ ਵੀ ਆਹ ਕੀ ਕਰਦੇ ਹੋ? ਕਹਿੰਦੇ ਜੀ ਆਪਣੇ ਪਿੱਤਰਾਂ ਨੂੰ ਪਿੱਤਰ ਲੋਕ 'ਚ ਪਾਣੀ ਪਾ ਰਹੇ ਹਾਂ। ਮਹਾਰਾਜ ਜੀ ਕਹਿੰਦੇ ਕਿੰਨੀ ਕੁ ਦੂਰ ਨੇ ਪਿੱਤਰ? ਕਹਿੰਦੇ ਜੀ ਹਜ਼ਾਰਾਂ ਮੀਲ ਦੂਰ ਨੇ। ਮਹਾਰਾਜ ਜੀ ਨੇ ਪੱਛਮ ਦਿਸ਼ਾ ਵੱਲ ਲਹਿੰਦੇ ਵੱਲ ਮੂੰਹ ਕਰ ਲਿਆ ਔਰ ਬੁੱਕਾਂ ਭਰ ਕੇ ਪਾਣੀ ਦੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਆਖਿਆ ਕੀ ਕਰਦੇ ਹੋ ਮਹਾਰਾਜ ਜੀ? ਕਹਿੰਦੇ ਭਾਈ ਪਾਣੀ ਦੇ ਰਿਹਾ। ਕਹਿੰਦੇ ਜੀ ਕਿੱਥੇ ਕਰਕੇ ਪਾਣੀ ਦੇ ਰਹੇ ਹੋ? ਕਹਿੰਦੇ ਆਪਣੇ ਖੇਤਾਂ ਨੂੰ, ਆਪਣੀਆਂ ਫਸਲਾਂ ਨੂੰ ਪਾਣੀ ਦੇ ਰਿਹਾ ਕਰਤਾਰਪੁਰ ਸਾਹਿਬ ਦੇ ਇਲਾਕੇ 'ਚ। ਕਹਿਣ ਲੱਗੇ ਜੀ ਤੁਹਾਡੀ ਖੇਤ ਤੱਕ ਇਹ ਪਾਣੀ ਕਿਵੇਂ ਪਹੁੰਚੇਗਾ? ਉਹ ਤਾਂ ਦੂਰ ਨੇ ਮਹਾਰਾਜ। ਕਹਿੰਦੇ ਜੇ ਤੁਹਾਡਾ ਪਾਣੀ ਪਿੱਤਰਾਂ ਤੱਕ ਪਹੁੰਚ ਸਕਦਾ ਹਜ਼ਾਰਾਂ ਮੀਲਾਂ ਤੱਕ, ਤੇ ਮੈਂ ਜਿਹੜਾ ਇਹ ਪਾਣੀ ਪਾ ਰਿਹਾ ਇਹ ਤਾਂ ਥੋੜ੍ਹੀ ਦੂਰੀ ਤੱਕ ਹੀ ਜਾਣਾ, ਇਹ ਨਾ ਪਹੁੰਚੇਗਾ। ਫਿਰ ਉਹਨਾਂ ਨੂੰ ਜਵਾਬ ਨਾ ਆਇਆ। ਇਸ ਤਰ੍ਹਾਂ ਇੱਥੇ ਹਰ ਕੀ ਪੌੜੀ 'ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਗਿਆਨ ਦਿੱਤਾ ਕਿ ਭਾਈ ਇਹਨਾਂ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੋ, ਨਿਰੰਕਾਰ ਦਾ ਨਾਮ ਜਪੋ। ਨਾਮ ਜਪਣ ਵਾਲੇ ਪਾਸੇ ਤਾਂ ਤੁਹਾਡਾ ਧਿਆਨ ਹੀ ਕੋਈ ਨਹੀਂ, ਬਸ ਕੇਵਲ ਇਹ ਪਖੰਡਵਾਦ ਅਤੇ ਕਰਮ ਕਾਂਡਾਂ 'ਚ ਉਲਝੇ ਹੋਏ ਹੋ। ਇੱਦਾਂ ਹਰ ਕੀ ਪੌੜੀ 'ਤੇ ਗਿਆਨ ਦੇ ਕੇ ਮਹਾਰਾਜ ਜੀ ਉੱਥੋਂ ਅੱਗੇ ਰਿਸ਼ੀਕੇਸ਼ ਨੂੰ ਚਲੇ ਗਏ। ਰਿਸ਼ੀਕੇਸ਼ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਅਨੇਕਾਂ ਰਿਸ਼ੀਆਂ ਦੇ ਥਾਨ ਵੇਖੇ, ਉਹਨਾਂ ਰਿਸ਼ੀਆਂ ਨਾਲ ਵੀ ਵਾਰਤਾਲਾਪ ਕੀਤੀ।
ਪਾਰ ਲੰਘ ਵੱਲ ਬੀਤੇ ਦੇਸ਼,
ਵਲਭਾਚਾਰਿਆ ਨਾਮ ਦੇ ਇੱਕ ਵੈਸ਼ਨਵ ਮਤ ਦੇ ਮਹਾਨ ਮਹਾਤਮਾ ਹੋਏ ਨੇ, ਉਹਨਾਂ ਤੋਂ ਇੱਕ ਧਰਮ ਚੱਲਿਆ, ਉਹਨੂੰ ਵਲਭੀ ਮਤ ਕਹਿੰਦੇ ਨੇ, ਵੈਸ਼ਨਵ ਮਤ ਕਹਿੰਦੇ। ਫਿਰ ਉਹਨਾਂ ਵਲਭੀਆਂ ਨੂੰ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਪਾਰ ਲੰਘ ਕੇ ਮਿਲੇ।
ਉੱਤੇ ਲੋਕ ਸਭ ਜੋਗੀ ਭੇਸ
ਹੁੰਦੇ ਹੋਏ ਮਹਾਰਾਜ ਜੀ ਇੱਧਰ ਯੂਪੀ ਦੇ ਇਲਾਕੇ 'ਚ ਨਾਨਕ ਮਤੇ ਵਾਲੇ ਪਾਸੇ ਨੂੰ ਜਾ ਨਿਕਲੇ। ਉੱਥੇ ਬੜੇ ਬੜੇ ਸਿੱਧ ਲੋਕ ਸਨ, ਬੜੇ ਬੜੇ ਸਿੱਧ ਤੇ ਯੋਗੀ ਲੋਕ ਸਨ। ਉਹਨਾਂ ਯੋਗੀਆਂ ਤੇ ਸਿੱਧਾਂ ਨੂੰ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਿਲੇ।
ਸਿੱਧ 84 ਕੋ ਉਹਾਂ ਧਾਮ,
ਉੱਥੇ 84 ਸਿੱਧਾਂ ਦਾ ਧਾਮ ਸੀ। ਇਸ ਜਗ੍ਹਾ ਦਾ ਨਾਮ ਪਹਿਲਾਂ ਗੋਰਖ ਮਤਾ ਸੀ, ਤੇ ਗੋਰਖ ਨੇ ਵਸਾਇਆ ਸੀ। 84 ਸਿੱਧਾਂ ਦੇ ਇੱਥੇ ਘਰ ਸਨ, 84 ਸਿੱਧ ਇੱਥੇ ਆ ਕੇ ਵਸਦੇ ਸਨ।
ਗੋਰਖ ਮਤੋ ਹੁਤ ਤਿਸ ਕੋ ਨਾਮ,
ਇਸ ਜਗ੍ਹਾ ਦਾ ਨਾਮ ਗੋਰਖ ਮਤਾ ਸੀ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਗਏ, ਇਹਨਾਂ ਸਿੱਧਾਂ ਦੇ ਨਾਲ ਚਰਚਾ ਕੀਤੀ।
ਉਹਾਂ ਕਲ ਯੁਗ ਕਾ ਪਇਓ ਪਸਾਰਾ,
ਇੱਥੇ ਵੀ ਕਲ ਯੁਗ ਦਾ ਪਸਾਰਾ ਪਸਰਿਆ ਹੋਇਆ ਸੀ। ਸਿੱਧ ਵਿਗੜੇ ਹੋਏ ਸਨ, ਭੈੜੇ ਮਾੜੇ ਖੋਟੇ ਕਰਮ ਕਰਦੇ ਸਨ। ਤੋ ਮਹਾਰਾਜ ਜੀ ਨੇ ਵੇਖਿਆ ਕਲਯੁਗ ਦਾ ਪ੍ਰਭਾਵ ਇੱਥੇ ਵੀ ਪਿਆ ਹੋਇਆ ਹੈ।
ਸਿੱਧਨ ਤੈ ਜੋਰ ਲਾਇਓ ਪਾਰਾ,
ਸਿੱਧਾਂ ਨੇ ਬੜਾ ਜ਼ੋਰ ਲਾਇਆ ਗੁਰੂ ਨਾਨਕ ਸਾਹਿਬ ਨੂੰ ਹਰਾਉਣ ਵਾਸਤੇ। ਬੜੇ ਬੜੇ ਕਰਾਮਾਤਾਂ ਤੇ ਅਜ਼ਮਤਾਂ ਵਿਖਾਈਆਂ, ਆਪਣੀਆਂ ਰਿੱਧੀਆਂ ਸਿੱਧੀਆਂ ਪ੍ਰਗਟ ਕਰਕੇ ਵਿਖਾਈਆਂ ਗੁਰੂ ਨਾਨਕ ਪਾਤਸ਼ਾਹ ਨੂੰ ਹਰਾਉਣ ਲਈ।
ਤਹਾਂ ਬਾਬੇ ਸਤਨਾਮ ਦ੍ਰਿੜਾਇਆ, ਗੋਰਖ ਮਤਿਓ ਮਤ ਨਾਨਕ ਸਦਵਾਇਆ।
ਉੱਥੇ ਵੀ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦ੍ਰਿੜ ਕਰਾਇਆ ਵੀ ਨਾਮ ਜਪੋ। ਔਰ ਜਿਹੜੀ ਜਗ੍ਹਾ ਦਾ ਨਾਮ ਪਹਿਲਾਂ ਗੋਰਖ ਮਤਾ ਸੀ, ਉਸ ਜਗ੍ਹਾ ਦਾ ਨਾਮ ਬਦਲ ਕੇ ਰੱਖਿਆ ਨਾਨਕ ਮਤਾ। ਸਿੱਧਾਂ ਨੇ ਆਖਿਆ ਜੀ ਆਪਾਂ ਧਰਤੀ ਨੂੰ ਪੁੱਛ ਲੈਂਦੇ ਹਾਂ ਵੀ ਕਿਹਦੀ ਹੈ। ਸਿੱਧਾਂ ਨੇ ਇੱਕ ਬੱਚਾ ਜਿਹੜਾ ਸੀ ਉਹ ਥੱਲੇ ਜ਼ਮੀਨ 'ਚ ਗੱਡ ਦਿੱਤਾ, ਉੱਤੇ ਮਿੱਟੀ ਪਾ ਦਿੱਤੀ ਵੀ ਥੱਲਿਓਂ ਆਵਾਜ਼ ਮਾਰ ਕੇ ਪੁੱਛਾਂਗੇ ਅਤੇ ਬੋਲੇਗਾ ਵੀ ਮੈਂ ਗੋਰਖ ਦੀ ਧਰਤੀ ਹਾਂ। ਉਹ ਬੱਚੇ ਨੂੰ ਜਦੋਂ ਪੁੱਛਦੇ ਸਿੱਧ ਕਹਿੰਦੇ ਹੇ ਧਰਤੀ ਦੱਸ ਤੂੰ ਕਿਹਦੀ ਹੈ, ਤੋ ਬੱਚਾ ਅੰਦਰੋਂ ਬੋਲਿਆ ਕਹਿੰਦਾ ਮੈਂ ਗੋਰਖ ਦੀ ਹਾਂ। ਫਿਰ ਦੁਬਾਰਾ ਪੁੱਛਿਆ ਕਹਿੰਦਾ ਮੈਂ ਗੋਰਖ ਦੀ ਹਾਂ। ਤੀਜੀ ਵਾਰ ਬੋਲਣ ਲੱਗਾ ਮਹਾਰਾਜ ਜੀ ਕਹਿੰਦੇ ਅਜੇ ਬੋਲਣ ਜੋਗਾ ਆਇਆ, ਵਿੱਚੋਂ ਹੀ ਕਿਤੇ ਸੱਪ ਨਿਕਲਿਆ ਬੱਚੇ ਨੂੰ ਡੱਸਿਆ ਅਤੇ ਉਹਦੀ ਮੌਤ ਹੋ ਗਈ, ਮੁੜ ਕੇ ਆਵਾਜ਼ ਨਹੀਂ ਆਈ। ਮਹਾਰਾਜ ਜੀ ਨੂੰ ਕਹਿੰਦੇ ਸਿੱਧ ਹੁਣ ਤੁਹਾਡੀ ਵਾਰੀ ਹੈ, ਤੁਸੀਂ ਪੁੱਛੋ ਧਰਤੀ ਨੂੰ। ਪਾਤਸ਼ਾਹ ਨੇ ਪੁੱਛਿਆ ਹੈ ਧਰਤੀ ਦੱਸ ਤੂੰ ਕਿਹਦੀ ਹੈ, ਅਤੇ ਧਰਤੀ ਨੇ ਆਵਾਜ਼ ਦਿੱਤੀ ਆਖਿਆ ਮੈਂ ਧੰਨ ਗੁਰੂ ਨਾਨਕ ਸਾਹਿਬ ਦੀ ਹਾਂ। ਤਿੰਨ ਵਾਰ ਇਹ ਬਚਨ ਹੋਇਆ। ਉਸ ਦਿਨ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਗੋਰਖ ਮਤੇ ਤੋਂ ਬਦਲ ਕੇ ਨਾਨਕ ਮਤਾ ਰੱਖ ਦਿੱਤਾ ਗਿਆ। ਅੱਜ ਵੀ ਉਹ ਜਗ੍ਹਾ ਉੱਥੇ ਬਣੀ ਹੋਈ ਹੈ, ਦਰਬਾਰ ਵਿੱਚ ਬੜਾ ਸੋਹਣਾ ਆਲੀ ਸ਼ਾਨ ਦਰਬਾਰ ਹੈ ਗੁਰੂ ਨਾਨਕ ਸਾਹਿਬ ਦਾ। ਨਾਨਕ ਮਤਾ ਸਾਹਿਬ ਆਪਣੇ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਸਿੱਖ ਜਾ ਕੇ ਉੱਥੇ ਵੱਸਦੇ ਨੇ, ਪੰਜਾਬ ਵਰਗਾ ਹੀ ਮਾਹੌਲ ਨਜ਼ਰ ਆਉਂਦਾ ਹੈ। ਤੋ ਇਸ ਪ੍ਰਕਾਰ ਨਾਲ ਨਾਨਕ ਮਤਾ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹ ਗੋਰਖ ਮਤੇ ਦੀ ਜਗ੍ਹਾ ਦਾ ਨਾਮ ਤਬਦੀਲ ਕਰਕੇ ਨਾਨਕ ਮਤਾ ਸਾਹਿਬ ਰੱਖਿਆ।
ਬਦਰੀ ਕੇਦਾਰ ਉਹ ਦੇਸ ਉੜੀਸੇ।
ਬਦਰੀ ਨਾਥ ਦਾ ਨਾਰਾਇਣ ਬਦਰੀ ਕਰਾਸ਼ਮ ਗੜਵਾਲ ਦੇ ਇਲਾਕੇ ਨੂੰ ਜਿਹਨੂੰ ਅਲਕਨੰਦਾ ਨਦੀ ਦਾ ਪੱਛਮੀ ਕੰਢਾ ਹੈ ਉਸ ਅਸਥਾਨ ਦੇ ਉੱਤੇ ਨਰ ਨਾਰਾਇਣ ਅਵਤਾਰ ਦੇ ਤਪ ਕਰਨ ਦਾ ਹੈ। ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ। ਕੇਦਾਰਨਾਥ ਇਹ ਤੀਰਥ ਵੀ ਗੜਵਾਲ ਉੱਤਰ ਪ੍ਰਦੇਸ਼ ਵਿੱਚ ਰੁਦਰ ਹਿਮਾਲੇ ਦੇ ਬਰਫਾਨੀ ਧਾਰਾ ਦੇ ਇਲਾਕੇ ਵਿੱਚ ਹੈ। ਫਿਰ ਉੱਥੋਂ ਮਹਾਰਾਜ ਜੀ ਜਗਨਨਾਥਪੁਰੀ ਦੇ ਵਿੱਚ ਉੜੀਸਾ ਜਗਨਨਾਥਪੁਰੀ ਸਮੁੰਦਰ ਦੇ ਕੰਢੇ ਦੇ ਉੱਤੇ ਉੱਥੇ ਕਹਿੰਦੇ ਬੁੱਧ ਧਰਮ ਦਾ ਅਵਤਾਰ ਮੰਨਿਆ ਜਾਂਦਾ ਵੀ ਬੁੱਧ ਦਾ ਅਵਤਾਰ ਜਿਹੜਾ ਹੈ ਬੁੱਧ ਧਰਮ ਦਾ ਅਵਤਾਰ ਉੱਥੇ ਹੋਇਆ ਹੈ। ਤੋ ਇਸ ਪ੍ਰਕਾਰ ਨਾਲ ਉਹ ਜਗਨਨਾਥਪੁਰੀ ਦੇ ਵਿੱਚ ਵੀ ਮਹਾਰਾਜ ਜੀ ਨੇ ਚਰਨ ਪਾਏ।
ਜਗਨਨਾਥ ਲਖ ਆਗੇ ਬੈਸੇ
ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉੱਥੇ ਤੱਕ ਗਏ ਔਰ ਉੱਥੇ ਤੱਕ ਦੇ ਜੀਵਾਂ ਦਾ ਉਧਾਰ ਕੀਤਾ।
ਹਿੰਗ ਖਲੜ ਜਿਮ ਖਲੜ ਮੁਸਕਾਵੇ
ਜਗਨਨਾਥਪੁਰੀ ਗਏ ਤੇ ਉੱਥੇ ਪੰਡੇ ਆਰਤੀ ਕਰ ਰਹੇ ਸੀ ਤੇ ਮਹਾਰਾਜ ਜੀ ਬਾਹਰ ਬੈਠੇ ਸਨ ਚੌਂਕੜਾ ਲਾ ਕੇ ਤੇ ਪੰਡਤਾਂ ਨੇ ਆਖਿਆ ਤੁਸੀਂ ਆਰਤੀ 'ਚ ਨਹੀਂ ਖਲੋਤੇ ਸਾਡੇ ਨਾਲ ਅਸੀਂ ਭਗਵਾਨ ਦੀ ਆਰਤੀ ਉਤਾਰ ਰਹੇ ਹਾਂ। ਮਹਾਰਾਜ ਜੀ ਕਹਿੰਦੇ ਅਸੀਂ ਅਕਾਲ ਪੁਰਖ ਦੀ ਆਰਤੀ ਦਾ ਨਜ਼ਾਰਾ ਲੈ ਰਹੇ ਹਾਂ ਅਕਾਲ ਪੁਰਖ ਦੀ ਆਰਤੀ ਉਤਾਰ ਰਹੇ ਹਾਂ। ਕਹਿੰਦੇ ਕਿਹੜੀ ਆਰਤੀ? ਮਹਾਰਾਜ ਜੀ ਨੇ ਸ਼ਬਦ ਉੱਥੇ ਹੀ ਉਚਾਰਨ ਕੀਤਾ ਹੈ ਜੋ ਆਪ ਜੀ ਰੋਜ਼ ਕੀਰਤਨ ਸੋਹਲੇ ਵਿੱਚ ਪੜ੍ਹਦੇ ਹੋ। ਆਰਤੀ ਦਾ ਸ਼ਬਦ ਰਾਗ ਧਨਾਸਰੀ ਵਿੱਚ ਪੜ੍ਹਦੇ ਹੋ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਲਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਇਹ ਆਰਤੀ ਦਾ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਨਨਾਥਪੁਰੀ ਚ ਉਚਾਰਨ ਕੀਤਾ। ਉੱਥੇ ਅੱਜ ਵੀ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਗੁਰਦੁਆਰਾ ਆਰਤੀ ਸਾਹਿਬ ਮੌਜੂਦ ਹੈ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਾਏ ਹਨ। ਉੱਥੋਂ ਮਹਾਰਾਜ ਜੀ ਅੱਗੇ ਚੱਲੇ ਉਦਾਹਰਣ ਦਿੰਦੇ ਨੇ ਹਿੰਗ ਦੀ ਖੱਲੜ ਹੁੰਦੀ ਹੈ ਨਾ ਪੁਰਾਣੇ ਸਮਿਆਂ 'ਚ ਜਿਹੜੀ ਹਿੰਗ ਵੇਚਣ ਜਾਂਦੇ ਸੀ ਉਹ ਇੱਕ ਖੱਲੜ ਬਣਾ ਲੈਂਦੇ ਸੀ ਉਹਦੇ 'ਚ ਹਿੰਗ ਪਾ ਲੈਂਦੇ ਸੀ। ਜਦੋਂ ਉਹਨੂੰ ਖੱਲੜ ਨੂੰ ਖੋਲਦੇ ਸੀ ਤੇ ਉਹਦੇ ਵਿੱਚੋਂ ਹਿੰਗ ਦੀ ਖੁਸ਼ਬੂ ਆਉਂਦੀ ਸੀ ਪਤਾ ਲੱਗ ਜਾਂਦਾ ਸੀ ਵੀ ਇਹਦੇ ਵਿੱਚ ਹਿੰਗ ਹੈ ਹਿੰਗ ਦੀ ਖੁਸ਼ਬੂ ਫੈਲ ਜਾਂਦੀ ਸੀ। ਕਹਿੰਦੇ ਹਿੰਗ ਖੱਲੜ ਜਿਵੇਂ ਖੱਲੜ ਮੁਸ਼ਕਾਵਾ ਹਿੰਗ ਦੇ ਕਰਕੇ ਜਿਹੜੀ ਉਹ ਖੱਲੜ ਦੇ ਵਿੱਚੋਂ ਵੀ ਖੁਸ਼ਬੂ ਆਉਂਦੀ ਸੀ।
ਸੱਚ ਹਿੰਗ ਕੋ ਢੂੰਡੀ ਨਾ ਪਾਵੇ
ਜਿਸ ਵਕਤ ਗੁਰੂ ਨਾਨਕ ਸਾਹਿਬ ਜੀ ਇਹਨਾਂ ਉਦਾਸੀਆਂ ਨੂੰ ਕਰ ਰਹੇ ਸਨ ਉਸ ਵੇਲੇ ਸੱਚ ਰੂਪੀ ਹਿੰਗ ਕਿਤੇ ਨਜ਼ਰ ਨਹੀਂ ਸੀ ਆਉਂਦੀ। ਸੱਚ ਹਿੰਗ ਕਹੂੰ ਢੂੰਡੀ ਨਾ ਪਾਵੇ ਸੱਚ ਰੂਪੀ ਹਿੰਗ ਤਾਂ ਕਿਤੇ ਲੱਭਣੀ ਸੀ ਉਹਦੀ ਮੁਸ਼ਕ ਤੱਕ ਨਹੀਂ ਸੀ ਆਉਂਦੀ ਸੱਚ ਦੀ ਖੁਸ਼ਬੂ ਤੱਕ ਨਹੀਂ ਸੀ ਕਿਤੇ ਨਜ਼ਰ ਆਉਂਦੀ। ਝੂਠ ਕੂੜ ਪਖੰਡ ਦੁਰਾਚਾਰ ਇਹੀ ਚਾਰੇ ਪਾਸੇ ਪਸਰੇ ਹੋਏ ਸਨ।
ਸੱਜਣ ਠੱਗ ਵੱਡ ਭਗਤ ਸਦਾਏ
ਦੇ ਇਲਾਕੇ 'ਚ ਗਏ ਜਿੱਥੇ ਸੱਜਣ ਠੱਗ ਬੈਠਾ ਠੱਗੀਆਂ ਕਰਦਾ ਸੀ। ਇਹਨੇ ਇੱਕ ਪਾਸੇ ਮਸੀਤ ਬਣਾਈ ਹੋਈ ਇੱਕ ਪਾਸੇ ਮੰਦਰ ਬਣਾਇਆ ਹੋਇਆ। ਕਹਿੰਦਾ ਮੈਂ ਬੜਾ ਧਰਮੀ ਹਾਂ 12 ਤਿਲਕ ਆਪਣੇ ਸਰੀਰ 'ਤੇ ਲਾ ਕੇ ਰੱਖਦਾ ਮੈਂ ਵੈਸ਼ਨਵ ਹਾਂ ਜਿਹੜਾ ਕੋਈ ਆਉਂਦਾ ਸੀ ਭਾਵੇਂ ਮੁਸਲਮਾਨ ਆ ਜਾਏ ਹਿੰਦੂ ਆ ਜਾਏ ਉਹਨੂੰ ਰੱਖ ਕੇ ਰਾਤੋ ਰਾਤ ਕਤਲ ਕਰਕੇ ਖੂਹ 'ਚ ਸੁੱਟ ਦਿੰਦਾ ਸੀ ਜੋ ਕੁਝ ਹੁੰਦਾ ਸੀ ਖੋਹ ਲੈਂਦਾ ਸੀ। ਇੱਦਾਂ ਦਾ ਇਹ ਠੱਗ ਸੀ ਸੱਜਣ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇਹਦੇ ਕੋਲ ਵੀ ਗਏ।
ਭਗਤ ਉਹ ਲੈ ਗੱਲ ਲੋਕਨ ਕਟਾਏ
ਜਿੱਥੇ ਸੱਜਣ ਠੱਗ ਭਗਤੀ ਦਾ ਓਹਲਾ ਲੈ ਕੇ ਬਾਹਰੋਂ ਭਗਤੀ ਵਿਖਾਉਂਦਾ ਸੀ ਅੰਦਰ ਲੋਕਾਂ ਦੇ ਗਲ ਵੱਢਦਾ ਸੀ। ਮਹਾਰਾਜ ਜੀ ਇਹਦੇ ਕੋਲ ਗਏ ਜਾ ਕੇ ਸਤਿਗੁਰਾਂ ਨੇ ਸ਼ਬਦ ਉਚਾਰਿਆ ਆਖਿਆ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ ਤੇ ਰਾਗ ਸੂਈ ਅਲਾਪ ਕਰਦਿਆਂ ਗੁਰਦੇਵ ਨੇ ਬਚਨ ਉਚਾਰਿਆ ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਣ ਤਿਸ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਉਚਾਰਨ ਕੀਤੇ ਜਿਨ੍ਹਾਂ ਨੂੰ ਸੁਣ ਕੇ ਸੱਜਣ ਠੱਗ ਦਾ ਮਨ ਨਿਰਮਲ ਹੋ ਗਿਆ ਔਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਕੇ ਅਸਲ ਵਿੱਚ ਸੱਜਣ ਬਣ ਗਿਆ।
ਦੋਹਰਾ ਸੋ ਸਤਿਗੁਰ ਜਾਏ ਸਿੱਖ ਕੀਏ ਸਾਚੋ ਗਿਆਨ ਦ੍ਰਿੜਾਏ।
ਇਦਾਂ ਦਾ ਇੱਕ ਸੱਜਣ ਠੱਗ ਨਹੀਂ, ਪਤਾ ਨਹੀਂ ਕਿੰਨੇ ਕੁ ਸੱਜਣ ਠੱਗ ਮਹਾਰਾਜ ਜੀ ਨੇ ਆਪਣੇ ਸਿੱਖ ਬਣਾਏ ਤੇ ਉਹਨਾਂ ਦਾ ਉਧਾਰ ਕੀਤਾ। ਪਤਾ ਨਹੀਂ ਕਿੰਨੇ ਕੁ ਸੱਜਣ ਠੱਗ ਮਹਾਰਾਜ ਜੀ ਨੇ ਉਧਾਰੇ, ਕਿੰਨਿਆਂ ਨੂੰ ਆਪਣੇ ਚਰਨਾਂ ਵਿੱਚ ਸਿੱਖ ਬਣਾ ਕੇ ਉਹਨਾਂ ਨੂੰ ਸੱਚਾ ਗਿਆਨ ਦ੍ਰਿੜ ਕਰਵਾਇਆ।
ਐਸੇ ਕੀਏ ਅਨੇਕ ਸਿੱਖ, ਕੋ ਸਭ ਸਕੈ ਗਿਣਾਏ।
ਐਸੇ ਅਨੇਕਾਂ ਨੂੰ ਮਹਾਰਾਜ ਜੀ ਨੇ ਆਪਣਾ ਸਿੱਖ ਬਣਾਇਆ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕੌਣ ਗਿਣੇ ਉਹਨਾਂ ਨੂੰ? ਨਾ ਹੀ ਉਹ ਗਿਣੇ ਜਾ ਸਕਦੇ ਨੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਸਿੱਖ ਬਣਾ ਕੇ ਉਹਨਾਂ ਦਾ ਇਸ ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕੀਤਾ ਹੈ।
ਜੋ ਪਈ ਠੱਗੀ ਤੇ ਦੇ ਠੱਗ ਹਟਵਾਏ।
ਠੱਗੀਆਂ ਕਰਨ ਵਾਲੇ ਠੱਗ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਠੱਗੀਆਂ ਤੋਂ ਰੋਕਿਆ। ਉਹਨਾਂ ਠੱਗਾਂ ਨੂੰ ਠੱਗੀਆਂ ਤੋਂ ਰੋਕ ਕੇ ਉਹਨਾਂ ਨੂੰ ਅਸਲ ਵਿੱਚ ਸੱਜਣ ਬਣਾ ਦਿੱਤਾ।
ਕੁਰਾਹੋ ਮੁੜ ਸਭ ਰਾਹ ਦੀਏ ਪਾਏ।
ਕੁਰਾਏ ਪਏ ਹੋਏ ਸਨ, ਉਹਨਾਂ ਕੁਰਾਈਆਂ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸੱਚਾ ਮਾਰਗ ਦੱਸਿਆ। ਭੁੱਲਿਆ ਹੋਇਆਂ ਨੂੰ ਮਾਰਗ ਪਾਇਆ। ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸਰੇ ਹਿਰਦਾ ਗੁਰ ਚਰਨ ਪਿਆਰੇ। ਮਹਾਰਾਜ ਜੀ ਨੇ ਭੁੱਲਿਆ ਹੋਇਆਂ ਨੂੰ ਮਾਰਗ ਦਰਸ਼ਨ ਕਰਾਇਆ। ਜਿਹੜੇ ਭੁੱਲੇ ਭਟਕੇ ਸਨ ਕੁਰਾਈਏ, ਉਹਨਾਂ ਨੂੰ ਰਾਹ ਵਿਖਾ ਕੇ ਉਸ ਰਾਹ ਦੇ ਪਾਂਧੀ ਬਣਾਇਆ।
ਸ਼ਬਦ ਸਾਖੀ ਸੱਚ ਦੀਨੇ ਲਾਏ।
ਆਪਣਾ ਸ਼ਬਦ ਦਾ ਉਪਦੇਸ਼ ਦੀ ਸਿੱਖਿਆ ਦੇ ਕੇ ਜਿਹਨੂੰ ਵੀ ਤਾਰਦੇ ਸੀ ਮਹਾਰਾਜ ਜੀ, ਆਪਣੇ ਸ਼ਬਦਾਂ ਨਾਲ ਹੀ ਤਾਰਦੇ ਸੀ ਨਾ। ਗੁਰਬਾਣੀ ਦਾ ਸ਼ਬਦ ਉਚਾਰ ਕੇ ਮਹਾਰਾਜ ਜੀ ਉਹਨਾਂ ਦਾ ਉਧਾਰ ਕਰਦੇ। ਪਤਾ ਨੀ ਕਿੰਨੇ ਕੁ ਉਧਾਰੇ ਹਨ।
ਧਰਮ ਸਾਲ ਦਈ ਬਹੁਤ ਥਾਂ ਪਾਏ।
ਬਹੁਤ ਥਾਵਾਂ ਤੇ ਧਰਮਸ਼ਾਲਾ ਬਣ ਗਈ। ਬਹੁਤ ਥਾਵਾਂ ਤੇ ਮਹਾਰਾਜ ਜੀ ਨੇ ਧਰਮਸ਼ਾਲਾਵਾਂ ਬਣਵਾਈਆਂ, ਜਿੱਥੇ ਬਹਿ ਕੇ ਸਵੇਰੇ ਸ਼ਾਮ ਲੋਕ ਇਕੱਠੇ ਹੋ ਕੇ ਹਰੀ ਜਸ ਕਰਿਆ ਕਰਨ। ਭਾਈ ਗੁਰਦਾਸ ਜੀ ਕਹਿੰਦੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਗੁਰੂ ਨਾਨਕ ਸਾਹਿਬ ਨੇ ਘਰ ਘਰ ਦੇ ਵਿੱਚ ਧਰਮਸ਼ਾਲਾ ਪੈਦਾ ਕਰ ਦਿੱਤੀ, ਜਿੱਥੇ ਹਰੀ ਦਾ ਕੀਰਤਨ ਹੁੰਦਾ ਹੈ। ਖਾਲਸਾ ਜੀ, ਇਹ ਵੀ ਵੇਖੋ, ਪ੍ਰਤਾਖੀ ਕਲਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਹੁਣ ਟੀਵੀ ਦੇ ਰਾਹੀਂ ਘਰਾਂ ਦੇ ਵਿੱਚ ਬੈਠੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਕੋਈ ਦਰਬਾਰ ਸਾਹਿਬ ਤੋਂ ਕੀਰਤਨ ਸੁਣਦਾ ਹੈ, ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਕੀਰਤਨ ਸੁਣਦਾ, ਕੋਈ ਬੰਗਲਾ ਸਾਹਿਬ ਤੋਂ ਕੀਰਤਨ ਸੁਣਦਾ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਕੀਰਤਨ ਸੁਣਦੇ ਨੇ, ਆਹ ਕਿੰਨੇ ਚੈਨਲ ਨੇ ਜਿਨ੍ਹਾਂ ਰਾਹੀਂ ਲੋਕ ਕਥਾ ਸੁਣਦੇ ਨੇ, ਕੀਰਤਨ ਸੁਣਦੇ ਨੇ। ਇਹ ਵੀ ਤਾਂ ਘਰ ਘਰ ਧਰਮਸ਼ਾਲ ਹੀ ਬਣ ਗਈ ਹੈ, ਜਿੱਥੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ। ਇਹ ਵੀ ਗੁਰੂ ਨਾਨਕ ਸਾਹਿਬ ਦੀ ਦਇਆਈ ਸਾਹਿਬ ਸਮਝ ਲਈਏ। ਤੋ ਸਤਿਗੁਰੂ ਜੀ ਨੇ ਜਿੱਥੇ ਜਿੱਥੇ ਗਏ ਉੱਥੇ ਧਰਮਸ਼ਾਲਾ ਬਣਵਾਈ, ਗੁਰੂ ਘਰ ਦੀ ਸਥਾਪਨਾ ਕੀਤੀ ਕਿ ਜਿੱਥੇ ਸਵੇਰੇ ਸ਼ਾਮ ਨਗਰ ਨਿਵਾਸੀ ਇਕੱਠੇ ਹੋ ਕੇ, ਇਲਾਕਾ ਨਿਵਾਸੀ ਇਕੱਠੇ ਹੋ ਕੇ ਕਥਾ ਕੀਰਤਨ ਦੇ ਦੁਆਰਾ ਪਰਮਾਤਮਾ ਦੀ ਸਿਫਤ ਸ਼ਲਾਘਾ ਕਰਨ, ਨਿਰੰਕਾਰ ਦੇ ਨਾਮ ਦੀ ਜਾਪ ਕਰਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਦੀ ਸਥਾਪਨਾ ਕੀਤੀ।
ਸਿੱਖ ਸੰਗਤ ਕੋ ਜੋੜ ਕਰਾਵੇ।
ਧਰਮਸ਼ਾਲਾਵਾਂ ਬਣਵਾ ਕੇ ਉੱਥੇ ਫਿਰ ਸਿੱਖ ਸੰਗਤਾਂ ਦਾ ਜੋੜ ਮੇਲਾ ਕਰਾਉਂਦੇ ਮਹਾਰਾਜ, ਸੰਗਤਾਂ ਨੂੰ ਜੁੜਨ ਵਾਸਤੇ। ਆਪ ਕਈ ਕਈ ਦਿਨ ਉਹਨਾਂ ਧਰਮਸ਼ਾਲਾਵਾਂ 'ਚ ਰਹਿ ਕੇ ਮਹਾਰਾਜ ਜੀ ਉਪਦੇਸ਼ ਦਿੰਦੇ। ਸੁਬਾ ਸ਼ਾਮ ਸੰਗਤਾਂ ਆਉਂਦੀਆਂ ਮਹਾਰਾਜ ਜੀ ਦੇ ਕੋਲ ਆ ਕੇ ਉਪਦੇਸ਼ ਸੁਣਦੇ ਸਨ। ਇਹ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਚਲਾਉਂਦੇ ਗੁਰੂ ਘਰਾਂ ਦੀ। ਅੱਜ ਕੱਲ੍ਹ ਆਪਾਂ ਗੁਰਦੁਆਰਾ ਸਾਹਿਬ ਕਹਿੰਦੇ ਹਾਂ, ਪਹਿਲਾਂ ਨਾਮ ਧਰਮਸ਼ਾਲਾ ਸੀ। ਧਰਮਸ਼ਾਲ ਬਣਾਈ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਸ ਜਿਸ ਨਗਰ ਵਿੱਚ ਗਏ ਤੇ ਉੱਥੇ ਧਰਮਸ਼ਾਲਾ ਬਣਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੋੜ ਮੇਲ ਕਰਾਉਂਦੇ ਨੇ ਸੰਗਤਾਂ ਦਾ, ਔਰ ਸੰਗਤਾਂ ਦੇ ਕੋਲੋਂ ਜੋੜ ਮੇਲ ਕਰਵਾ ਕੇ।
ਸਤ ਨਾਮ ਕੋ ਜਾਪ ਜਪਾਵੇ।
ਜਾਪ ਜਪਾਉਂਦੇ ਨੇ ਧਰਮਸ਼ਾਲਾ ਵਿੱਚ, ਸੰਗਤਾਂ ਨੂੰ ਇਕੱਠਿਆਂ ਕਰਵਾ ਕੇ ਜਪਾਉਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਇਹ ਪਵਿੱਤਰ ਪਾਵਨ ਜਾਪ ਮਹਾਰਾਜ ਸੱਚੇ ਪਾਤਸ਼ਾਹ ਜੀ ਜਪਾਉਂਦੇ ਹਨ।
ਔਰ ਖੁਲਾਏ ਕੈ ਪਿੱਛੇ ਖਾਏ।
ਜਿਹੜਾ ਉਪਦੇਸ਼ ਦਿੰਦੇ ਨੇ ਵੀ ਗੁਰਦੁਆਰਿਆਂ ਵਿੱਚ, ਧਰਮਸ਼ਾਲਾਵਾਂ ਵਿੱਚ ਲੰਗਰ ਚਲਾਓ। ਇਹ ਖਾਲਸਾ ਜੀ ਕਰਮ ਪ੍ਰਚਾਰ ਮਹਾਰਾਜ ਜੀ ਜ਼ਰੂਰ ਕਰਾਉਂਦੇ, ਲੰਗਰ ਚਲਾਓ ਸਿੱਖਾਂ ਨੂੰ ਇਹ ਸਿੱਖਿਆ ਦਿੰਦੇ ਭਾਈ ਸਿੱਖੋ ਦੂਜਿਆਂ ਨੂੰ ਚੁਕਾ ਕੇ ਪਿੱਛੇ ਬਚੇ ਆਪ ਚੁਕੰਦਾ ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਗੁਰਸਿੱਖ ਦੂਜਿਆਂ ਨੂੰ ਚੁਕਾ ਕੇ ਜਿਹੜਾ ਪਿੱਛੇ ਬਚ ਜਾਂਦਾ ਉਹ ਆਪ ਚੁਕਦਾ ਹੈ ਇੱਦਾਂ ਦੀ ਬਿਰਤੀ ਵੰਡ ਛਕਣ ਦੀ ਬਿਰਤੀ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆਪਣੇ ਸਿੱਖਾਂ ਨੂੰ ਸਿਖਾਉਂਦੇ ਨੇ ਗੁਰਦੁਆਰਿਆਂ ਵਿੱਚ ਧਰਮਸ਼ਾਲਾਵਾਂ ਵਿੱਚ ਲੰਗਰ ਪ੍ਰਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਲਾਈ ਹੈ
ਦਇਆ ਧਰਮ ਇਤ ਲਾਏ ਰਾਹੇ
ਦਇਆ ਔਰ ਧਰਮ ਦੇ ਰਾਹ ਤੇ ਮਹਾਰਾਜ ਜੀ ਜੀਵਾਂ ਨੂੰ ਲਾਉਂਦੇ ਨੇ ਕਿ ਦਇਆ ਤੇ ਧਰਮ ਦੇ ਮਾਰਗ ਤੇ ਚੱਲਣਾ ਪਹਿਲਾਂ ਦਇਆ ਹੋਣੀ ਜ਼ਰੂਰੀ ਹੈ ਜੇ ਦਇਆ ਹੋਵੇਗੀ ਤੇ ਧਰਮ ਹੋਵੇਗਾ ਨਾ ਜੇ ਦਇਆ ਨਹੀਂ ਤੇ ਧਰਮ ਨਹੀਂ ਹੋ ਸਕਦਾ ਤੌਲ ਧਰਮ ਦਇਆ ਕਾ ਪੂਤ ਧਰਮ ਦਇਆ ਦਾ ਪੁੱਤਰ ਹੈ ਖਾਲਸਾ ਜੀ ਜੇ ਦਇਆ ਹੋਵੇਗੀ ਤੇ ਧਰਮ ਪੈਦਾ ਹੋਵੇਗਾ ਇਸ ਤਰ੍ਹਾਂ ਮਹਾਰਾਜ ਜੀ ਦਇਆ ਦੇ ਧਰਮ ਦੇ ਰਸਤੇ ਦੇ ਉੱਤੇ ਸੰਸਾਰ ਦੇ ਜੀਵਾਂ ਨੂੰ ਲਾਉਂਦੇ ਹਨ
ਧਨ ਧਨ ਕਹੇ ਬਾਬੇ ਕੋ ਹੋਈ
ਔਰ ਉਹ ਸਭ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜਿਹੜਾ ਜਿਹੜਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਾ ਇਹੀ ਕਹਿੰਦਾ ਹੈ
ਵਾਹ ਵਾਹ ਗੁਰੇ ਆਕੇ ਤੇਈ
ਸਭ ਕਹਿੰਦੇ ਨੇ ਗੁਰੂ ਜੀ ਤੁਸੀਂ ਵਾਹ ਹੋ ਗੁਰੂ ਜੀ ਤੁਸੀਂ ਵਾਹ ਹੋ ਨਾਨਕ ਕਹੇ ਕਹੋ ਗੁਰ ਵਾਹ ਮਹਾਰਾਜ ਜੀ ਤੁਸੀਂ ਵਾਹਿਗੁਰੂ ਹੋ ਵਾਹਿਗੁਰੂ 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 ਸ਼ਬਦ ਦਾ ਜਾਪ ਕਰਦੇ ਨੇ ਗੁਰੂ ਕੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਵੇਖ ਕੇ
ਹਮਕੋ ਕੂੜੋ ਦਿਓ ਹਟਵਾਏ
ਲੋਕ ਕਹਿੰਦੇ ਨੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਡੇ ਤੇ ਬੜੀ ਦਇਆ ਕੀਤੀ ਹੈ ਤਰਸ ਕਰਕੇ ਸਾਨੂੰ ਝੂਠ ਤੋਂ ਹਟਾਇਆ ਅਸੀਂ ਝੂਠ 'ਚ ਲੱਗੇ ਹੋਏ ਸਾਂ ਕੂੜ ਤੇ ਫਰੇਬ ਵਿੱਚ ਲੱਗੇ ਹੋਏ ਸਾਂ ਤੁਸੀਂ ਸਾਡੇ ਤੇ ਦਇਆ ਕਰਕੇ ਸਾਨੂੰ ਕੂੜ ਤੋਂ ਹਟਾਇਆ ਸਾਨੂੰ ਝੂਠ ਝੂਠ ਤੋਂ ਹਟਾ ਕੇ ਸੱਚ ਤੇ ਸੁੱਚ ਦਾ ਧਾਰਨੀ ਬਣਾਇਆ ਹੈ
ਸਤ ਸ਼ਬਦ ਹਮ ਦੀਨੇ ਲਾਏ
ਸਾਨੂੰ ਸੱਚੇ ਸ਼ਬਦ ਦੇ ਨਾਲ ਜੋੜ ਦਿੱਤਾ ਪਾਤਸ਼ਾਹ ਸੱਚ ਸ਼ਬਦ ਦੇ ਨਾਲ ਤੁਸੀਂ ਸਾਨੂੰ ਜੋੜ ਦਿੱਤਾ ਹੈ
ਦੇਸ ਬੰਗਾਲੇ ਓ ਕਾਵਰੂ ਦੇਸ
ਮਹਾਰਾਜ ਜੀ ਇੱਥੋਂ ਚਲਦੇ ਚਲਦੇ ਬੰਗਾਲ ਜਾ ਪਹੁੰਚੇ ਕਾਮਰੂ ਦੇਸ਼ ਜਾ ਪਹੁੰਚੇ ਜਿੱਥੇ ਜਾਦੂਗਰਨੀਆਂ ਸੀ ਨੂਰ ਸ਼ਾਹ ਵਰਗੀਆਂ ਤੇ ਉਹ ਜਾਦੂਗਰਨੀਆਂ ਜਾਦੂ ਟੂਣੇ ਕਰਕੇ ਬੜੇ ਲੋਕਾਂ ਨੂੰ ਭਰਮਾਉਂਦੀਆਂ ਸਨ ਉੱਥੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਤਾਰਿਆ ਕਾਂਵੜੂ ਤੇ ਬੰਗਾਲ ਜਾ ਕੇ ਵੀ ਜੀਵਾਂ ਦਾ ਉਧਾਰ ਕੀਤਾ
ਲੰਘ ਗਏ ਰਾਜ ਤ੍ਰਿਆ ਦੇਸ
ਇੱਥੋਂ ਲੰਘ ਕੇ ਅੱਗੇ ਤ੍ਰਿਆ ਰਾਜ ਆ ਜਾਂਦਾ ਹੈ ਤ੍ਰਿਆ ਰਾਜ ਜਿੱਥੇ ਨੂਰ ਸ਼ਾਹ ਜਾਦੂਗਰਨੀ ਰਾਜ ਕਰਦੀ ਸੀ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਉਹਨਾਂ ਨੂੰ ਵੀ ਜਾ ਕੇ ਬਚਨ ਕੀਤਾ ਕਿ ਭਾਈ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪ੍ਰਤਾਰੇ ਐਸਾ ਉਪਦੇਸ਼ ਦੇ ਕੇ ਤਿਨ੍ਹਾਂ ਨੂੰ ਵੀ ਗਿਆਨ ਦਿੱਤਾ
ਸ਼ਿਵ ਨਾਭ ਦੇਸ ਕੋ ਰਾਜਾ ਕਹੇ
ਸਿੰਗਲਾ ਦੀਪ ਦਾ ਟਾਪੂ ਜਿੱਥੋਂ ਦਾ ਰਾਜਾ ਸੀ ਰਾਜਾ ਸ਼ਿਵ ਨਾਭ ਉਹ ਅਰਦਾਸਾਂ ਕਰਦਾ ਸੀ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦਿਓ ਭਾਈ ਮਨ ਸੁਖ ਦੀ ਸੰਗਤ ਕਰਕੇ ਰਾਜੇ ਸ਼ਿਵ ਨਾਭ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦਾ ਚਾਉ ਪੈਦਾ ਹੋਇਆ ਸੀ ਤੇ ਸ਼ਿਵਨਾਭ ਬੇਨਤੀਆਂ ਕਰਦਾ ਸੀ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਮਹਾਰਾਜ ਮੈਨੂੰ ਦਰਸ਼ਨ ਦਿਓ ਮੈਨੂੰ ਦੀਦਾਰ ਦਿਓ ਤੇ ਰਾਜੇ ਸ਼ਿਵਨਾਭ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਸਿੰਗਲਾ ਦੀਪ ਟਾਪੂ ਤੇ ਜਾ ਪਹੁੰਚੇ ਤੇ ਸਿੰਗਲਾ ਦੀਪ ਟਾਪੂ ਤੇ ਜਾ ਕੇ ਰਾਜੇ ਸ਼ਿਵਨਾਭ ਨੂੰ ਦਰਸ਼ਨ ਦੇ ਕੇ ਸੈਂਕੜੇ ਲੋਕਾਂ ਨੂੰ ਉੱਥੇ ਵੀ ਗੁਰਸਿੱਖੀ ਦਾ ਧਾਰਨੀ ਬਣਾਇਆ
ਤੈਂ ਜਾ ਸਤ ਗੁਰ ਸਿੱਖ ਬਨਵਾਏ
ਜੀ ਸਿੰਗਲਾ ਦੀਪ ਦੇ ਟਾਪੂ ਤੇ ਹਜ਼ਾਰਾਂ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਧਾਰਨੀ ਬਣਾਇਆ ਰਾਜੇ ਸ਼ਿਵਨਾਭ ਦੇ ਸਮੇਤ ਜਿੰਨਾ ਦੇਸ਼ ਸੀ ਸਿੰਗਲਾ ਦੀਪ ਦਾ ਸਾਰਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸੇਵਕ ਤੇ ਸਿੱਖ ਬਣ ਗਿਆ
ਦੋਹਰਾ ਉਸੀ ਦੇਸ ਬਾਬੇ ਗਏ ਜੈ ਬੋਤੇ ਬੇਈਮਾਨ
ਡਾਕਟਰ ਦੀ ਲੋੜ ਉੱਥੇ ਹੁੰਦੀ ਹੈ ਜਿੱਥੇ ਰੋਗ ਹੋਵੇ ਜਿੱਥੇ ਬਿਮਾਰੀ ਹੋਵੇ ਗੁਰੂ ਨਾਨਕ ਸਾਹਿਬ ਜੀ ਵੀ ਤਕਰੀਬਨ ਉਹਨਾਂ ਦੇਸ਼ਾਂ ਵਿੱਚ ਗਏ ਨੇ ਉਹਨਾਂ ਨਗਰਾਂ ਵਿੱਚ ਗਏ ਨੇ ਜਿੱਥੇ ਬੇਈਮਾਨ ਲੋਕ ਰਹਿੰਦੇ ਸਨ ਧਰਮੀਆਂ ਦੇ ਨਗਰਾਂ 'ਚ ਵੀ ਗਏ ਨੇ ਪਰ ਜਿੱਥੇ ਬਹੁਤੇ ਠੱਗ ਸੱਜਣ ਵਰਗੇ ਕੌਡੇ ਰਾਕਸ਼ ਵਰਗੇ ਪਾਪੀ ਰਹਿੰਦੇ ਸਨ ਉੱਥੇ ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਗਏ ਜਿੱਥੇ ਬਹੁਤੇ ਬੇਈਮਾਨ ਲੋਕ ਰਹਿੰਦੇ ਸਨ
ਤੇ ਸਿੱਖ ਪਏ ਸੰਗਤ ਬਣੀ ਜਾਣ ਲਿਓ ਭਗਵਾਨ
ਗੁਰੂ ਸਤਿਗੁਰਾਂ ਦੇ ਸਿੱਖ ਬਣ ਗਏ ਜਿਹੜੇ ਪਹਿਲਾਂ ਮਾੜੇ ਕੰਮ ਭੈੜੇ ਕੰਮ ਕਰਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਤੇ ਸਤਿਗੁਰਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਗੁਰੂ ਕੀ ਸਿੱਖੀ ਧਾਰਨ ਕਰ ਲਈ ਉਹ ਸਿੱਖ ਬਣ ਗਏ ਗੁਰੂ ਕੀ ਸੰਗਤ ਬਣ ਗਏ ਉਹਨਾਂ ਨੇ ਜਾਣ ਲਿਆ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਸਧਾਰਨ ਵਿਅਕਤੀ ਨਹੀਂ ਗੁਰੂ ਨਾਨਕ ਸਾਹਿਬ ਆਪ ਭਗਵਾਨ ਨੇ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ
ਜੋ ਪਈ ਗਯੋ ਕਲੂ ਤੇ ਕਰ ਕੂਚ
ਖਾਲਸਾ ਜੀ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੋਂ ਕਲਯੁਗ ਨੂੰ ਭਾਜੜਾਂ ਪੈ ਗਈਆਂ ਉੱਥੇ ਕਲਯੁਗ ਕੂਚ ਕਰ ਗਿਆ ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਜਿਹੜੀ ਜਿਹੜੀ ਥਾਂ ਤੇ ਪਾਤਸ਼ਾਹ ਨੇ ਚਰਨ ਪਾਏ ਉੱਥੇ ਕਲਯੁਗ ਨਹੀਂ ਰਿਹਾ ਕਿਉਂਕਿ ਜਿੱਥੇ ਸੂਰਜ ਚੜ੍ਹੇ ਉੱਥੇ ਹਨੇਰਾ ਨਹੀਂ ਰਹਿੰਦਾ ਤੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਹੁੰਦਾ ਨਾ ਉੱਥੇ ਕਲਯੁਗ ਨਹੀਂ ਰਹਿੰਦਾ ਕਲਯੁਗ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਿਆ ਉਹਨੇ ਆਪਣੇ ਸਰੀਰ ਤੇ ਇੱਕ ਬੜਾ ਕੀਮਤੀ ਦੁਸ਼ਾਲਾ ਲਿਆ ਹੋਇਆ ਬੜਾ ਵਧੀਆ ਦੁਸ਼ਾਲਾ ਤੇ ਉਹਦੇ 'ਚ ਮੋਹਰੇ ਨਿਕਲੇ ਹੋਏ ਛੇਕ ਨਿਕਲੇ ਹੋਏ ਮਰਦਾਨਾ ਪੁੱਛਦਾ ਮਹਾਰਾਜ ਵੀ ਇਹ ਕਲਯੁਗ ਨੇ ਬੜੀ ਸੋਹਣੀ ਪੁਸ਼ਾਕ ਲਈ ਹੈ ਦੁਸ਼ਾਲਾ ਬੜਾ ਵਧੀਆ ਪਰ ਇਹਦੇ 'ਚ ਛੇਕ ਕਿਉਂ ਨਿਕਲੇ ਨੇ ਮਹਾਰਾਜ ਕਹਿੰਦੇ ਇਹਨੂੰ ਹੀ ਪੁੱਛ ਲੈਂਦੇ ਹਾਂ ਪੁੱਛਿਆ ਕਲਯੁਗ ਇਹ ਦੁਸ਼ਾਲੇ 'ਚ ਛੇਕ ਕਾਹਦੇ ਨੇ ਕਹਿੰਦਾ ਇਹ ਦਲਿੱਦਰ ਦਾ ਦੁਸ਼ਾਲਾ ਹੈ ਇਹ ਦਲਿੱਦਰ ਦਾ ਦੁਸ਼ਾਲਾ ਅੰਮ੍ਰਿਤ ਵੇਲੇ ਦਾ ਜਦੋਂ ਸਮਾਂ ਹੁੰਦਾ ਮੈਂ ਸਾਰੀ ਦੁਨੀਆਂ 'ਤੇ ਪਾ ਦਿੰਦਾ ਪਰ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਨਾ ਉਹ ਧੰਨ ਗੁਰੂ ਨਾਨਕ ਕਹਿ ਕੇ ਉੱਠ ਖਲੋਂਦੇ ਨੇ ਉਹਨਾਂ ਨੇ ਛੇਕ ਕੀਤੇ ਹੋਏ ਨੇ ਉਹ ਬਾਹਰ ਨਿਕਲ ਜਾਂਦੇ ਨੇ ਦਲਿੱਦਰ ਦਾ ਦੁਸ਼ਾਲਾ ਉਹਨਾਂ 'ਤੇ ਅਸਰ ਨਹੀਂ ਪਾਉਂਦਾ ਜਿਹੜੇ ਗੁਰੂ ਨਾਨਕ ਸਾਹਿਬ ਦਾ ਨਾਮ ਲੈਂਦੇ ਨੇ ਇਹ ਆ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਵਡਿਆਈ ਭਾਈ ਰਤਨ ਸਿੰਘ ਜੀ ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਚਲੇ ਗਏ ਉੱਥੋਂ ਕਲਯੁਗ ਕੂਚ ਕਰ ਗਿਆ ਉੱਥੇ ਕਲਯੁਗ ਨਹੀਂ ਰਿਹਾ
ਲਿਖੀ ਨਾ ਸਭੀ ਕਈ ਕਰ ਸੂਚ
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਸਾਰੀ ਕਥਾ ਨਹੀਂ ਲਿਖ ਰਿਹਾ ਬੜੀ ਸੂਖਮ ਕਥਾ ਲਿਖ ਰਿਹਾ ਥੋੜ੍ਹੀ ਥੋੜ੍ਹੀ ਸੰਖੇਪ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਲਿਖ ਰਿਹਾ
ਉਹ ਜੋ ਸਭੀ ਸਾਖੀ ਲਖਾਓ
ਭਾਈ ਸਾਹਿਬ ਕਹਿੰਦੇ ਜੇ ਮੈਂ ਸਾਰੀਆਂ ਸਾਖੀਆਂ ਲਿਖਣ ਲੱਗਾ ਤੇ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਵੱਡਾ ਇਤਿਹਾਸ ਤਿਆਰ ਹੋ ਜਾਏਗਾ ਪਰ ਮੈਂ ਤਾਂ ਪੰਥ ਦਾ ਇਤਿਹਾਸ ਲਿਖਣਾ ਪਹਿਲਾਂ ਜ਼ਿਆਦਾ ਜ਼ੋਰ ਪੰਥ ਦੇ ਇਤਿਹਾਸ 'ਤੇ ਦੇਣਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤਾਂ ਬੜਾ ਲਿਖਿਆ ਹੋਇਆ ਜਨਮ ਸਾਖੀਆਂ ਦੇ ਵਿੱਚ ਇਸ ਕਰਕੇ ਕਹਿੰਦੇ ਮੈਂ ਤਾਂ ਕੇਵਲ ਟੂਕ ਮਾਤਰ ਹੀ ਲਿਖ ਰਿਹਾ ਹਾਂ
ਗ੍ਰੰਥ ਬਦੇ ਉਹ ਅੰਤ ਨਾ ਪਾਓ
ਜੇ ਗੁਰੂ ਨਾਨਕ ਸਾਹਿਬ ਦੀਆਂ ਹੀ ਸਾਰੀਆਂ ਸਾਖੀਆਂ ਮੈਂ ਲਿਖਣ ਲੱਗ ਪਵਾਂ ਤੇ ਕਹਿੰਦੇ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਵੇਗਾ ਅੰਤ ਨਹੀਂ ਪਵੇਗਾ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਦਾ
ਤੋ ਬਾਬਾ ਕਉ ਅੱਗੇ ਸਿਧਾਰੇ
ਬਾਬਾ ਜੀ ਕਹਿੰਦੇ ਸੰਗਲਾ ਦੀਪ ਤੋਂ ਵੀ ਅੱਗੇ ਚਲੇ ਗਏ ਸਿੰਗਲਾ ਦੀਪ ਦੇ ਟਾਪੂ ਤੋਂ ਵੀ ਅੱਗੇ ਚਲੇ ਗਏ
ਜਾਏ ਵੜੇ ਕਿਤ ਸਮੁੰਦਰ ਮਜਾਰੇ
ਜਦੋਂ ਅੱਗੇ ਗਏ ਤੇ ਅੱਗੇ ਸਮੁੰਦਰ ਹੀ ਸਮੁੰਦਰ ਸਮੁੰਦਰ ਦੇ ਵਿੱਚ ਮਹਾਰਾਜ ਜੀ ਜਾ ਵੜੇ ਤੇ ਸਮੁੰਦਰ ਵਿੱਚ ਪਤਾ ਨਹੀਂ ਕਿੰਨੇ ਕੁ ਟਾਪੂ ਨੇ ਕਿੰਨੇ ਕੁ ਟਾਪੂ ਨੇ ਕਿੰਨੇ ਕੁ ਦੀਪ ਨੇ ਜਿਹਨਾਂ ਦੀਪਾਂ ਤੇ ਮਹਾਰਾਜ ਸੱਤ ਦੀਪ ਮੰਨੇ ਜਾਂਦੇ ਨੇ ਸੱਤਾਂ ਦੀਪਾਂ ਤੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ ਨੌ ਖੰਡ ਪ੍ਰਿਥਵੀ ਸੱਚਾ ਢੋਆ ਸਾਰ ਬਾਬੇ ਜੱਤੀ ਪ੍ਰਿਥਵੀ ਸਾਰੀ ਪ੍ਰਿਥਵੀ ਜਿੱਤੀ, ਜਿੱਥੇ ਗਏ ਸੱਤ ਦੀਪ ਨੌ ਖੰਡਾਂ ਵਿੱਚ ਚਰਨ ਪਾਏ।
ਸੰਗਲ ਦੀਪ ਲੰਘ ਔਰ ਕੇਤੇ,
ਸੰਗਲਾ ਦੀਪ ਟਾਪੂ ਲੰਘ ਕੇ ਅੱਗੇ ਹੋਰ ਵੀ ਪਤਾ ਨੀ ਕਿੰਨੇ ਕੁ ਟਾਪੂ ਸਨ, ਜਿਨ੍ਹਾਂ ਟਾਪੂਆਂ ਤੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਔਰ ਉੱਥੋਂ ਦੇ ਭੁੱਲੇ ਭਟਕੇ ਲੋਕਾਂ ਨੂੰ ਮਾਰਗ ਦਰਸ਼ਨ ਕਰਵਾਇਆ।
ਜਿਨਕੇ ਪਰਤ ਨਾ ਨਿਜ ਕੋ ਭੇਤੇ,
ਜਿਨ੍ਹਾਂ ਦਾ ਭੇਤ ਹੀ ਨਹੀਂ ਆਉਂਦਾ ਵੀ ਕਿੰਨੇ ਕੁ ਟਾਪੂ ਨੇ। ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਜਿੱਥੇ ਗੁਰੂ ਨਾਨਕ ਸਾਹਿਬ ਗਏ ਔਰ ਉਹਨਾਂ ਜੀਵਾਂ ਨੂੰ ਮਹਾਰਾਜ ਜੀ ਨੇ ਭਲੇ ਰਾਹ ਤੇ ਤੋਰਿਆ। ਇੱਕ ਇਹੋ ਜਿਹਾ ਦੇਸ਼ ਵੀ ਜਿੱਥੇ ਲੋਕਾਂ ਨੇ ਦੁਕਾਨਾਂ ਪਾਈਆਂ ਹੋਈਆਂ, ਮਠਿਆਈਆਂ ਵਿਕ ਰਹੀਆਂ ਨੇ, ਕੋਈ ਪੈਸਾ ਨਹੀਂ ਲੈਂਦਾ, ਪੈਸੇ ਹੈਣ ਹੀ ਨਹੀਂ ਉੱਥੇ, ਬਸ ਲੋਕ ਧਰਮ ਅਰਥ ਹੀ ਸਾਰਾ ਕੰਮ ਕਰ ਰਹੇ ਨੇ। ਮਰਦਾਨਾ ਕਹਿੰਦਾ ਮਹਾਰਾਜ ਇਹ ਕਿੱਦਾਂ ਦਾ ਦੇਸ਼ ਹੈ, ਇੱਥੇ ਨਾ ਰਹਿਣ ਲੱਗ ਪਈਏ, ਵਧੀਆ ਵਧੀਆ ਮਠਿਆਈਆਂ ਖਾਣ ਨੂੰ ਰੋਜ਼ ਫਰੀ 'ਚ ਮਿਲਦੀਆਂ, ਕੋਈ ਪੈਸਾ ਨਹੀਂ ਦੇਣਾ ਪੈਂਦਾ, ਜੋ ਮਰਜ਼ੀ ਛਕੋ ਚਕਾਓ ਆਨੰਦ ਲਓ। ਮਹਾਰਾਜ ਜੀ ਕਹਿੰਦੇ ਮਰਦਾਨਿਆ ਆਪਣਾ ਇਹ ਪ੍ਰਯੋਜਨ ਨਹੀਂ ਹੈ, ਇਹ ਦੇਸ਼ ਆਪਾਂ ਤੈਨੂੰ ਵਿਖਾਉਣਾ ਸੀ ਵੀ ਇੱਦਾਂ ਦੇ ਦੇਸ਼ ਵੀ ਹਨ ਜਿੱਥੇ ਕੇਵਲ ਧਰਮ ਅਰਥੀ ਲੋਕ ਆਪਣੇ ਕੰਮ ਕਰਦੇ ਨੇ, ਸੇਵਾ ਦਾ ਭਾਵ ਹੈ ਜਿਹਨਾਂ ਲੋਕਾਂ ਦੇ ਹਿਰਦਿਆਂ ਵਿੱਚ। ਐਸੇ ਪਤਾ ਨਹੀਂ ਕਿੰਨੇ ਕੁ ਦੇਸ਼ ਸਨ, ਇੱਕ ਐਸੇ ਦੇਸ਼ ਵਿੱਚ ਵੀ ਗਏ ਜਿੱਥੇ ਲੋਕਾਂ ਨੂੰ ਨਿਰੰਕਾਰ ਦਾ ਹੀ ਨਹੀਂ ਸੀ ਪਤਾ। ਉਹ ਕਹਿੰਦੇ ਜੀ ਮੀਂਹ ਦੀ ਲੋੜ ਹੈ, ਮਹਾਰਾਜ ਜੀ ਕਹਿੰਦੇ ਨਿਰੰਕਾਰ ਦੀ ਅਰਾਧਨਾ ਕਰੋ। ਕਹਿੰਦੇ ਜੀ ਉਹ ਨਿਰੰਕਾਰ ਕਿੱਥੇ ਰਹਿੰਦਾ, ਅਸੀਂ ਉਹਨੂੰ ਜਾ ਕੇ ਮਿਲ ਹੀ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਜਗ੍ਹਾ ਤੇ ਵਿਆਪਕ ਹੈ, ਬਸ ਉਹਨੂੰ ਅਰਾਧੋ ਬਹਿ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰੋ। ਉਹਨਾਂ ਲੋਕਾਂ ਨੂੰ ਵੀ ਮਹਾਰਾਜ ਜੀ ਨੇ, ਨਾਸਤਕ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਪਰਮਾਤਮਾ ਦਾ, ਉਹਨਾਂ ਨੂੰ ਪਰਮਾਤਮਾ ਦੀ ਸੋਝੀ ਤੇ ਗਿਆਨ ਦਿੱਤਾ। ਐਸੇ ਪਤਾ ਨਹੀਂ ਕਿੰਨੇ ਕੁ ਦੇਸ਼, ਜਿਨ੍ਹਾਂ ਦੇਸ਼ਾਂ ਦਾ ਅੰਤ ਨਹੀਂ ਪੈਂਦਾ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਚਰਨ ਪਾਏ ਹਨ।
ਬਾਬੇ ਕੀ ਗਤ ਬਾਬੋ ਜਾਣੈ, ਹਮ ਉਸ ਕੀ ਕਿਮ ਸ਼ਕਤ ਬਖਾਣੈ।
ਕਹਿੰਦੇ ਗੁਰੂ ਬਾਬਾ ਜੀ ਦੀ ਗਤ ਗੁਰੂ ਜੀ ਆਪ ਹੀ ਜਾਣਦੇ ਨੇ, ਧੰਨ ਗੁਰੂ ਨਾਨਕ ਸਾਹਿਬ ਆਪਣੀ ਗਤਮਿਤ ਆਪ ਹੀ ਜਾਣਦੇ ਨੇ। ਤੁਮਰੀ ਗਤਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਤਿਗੁਰੂ ਜੀ ਆਪਣੀ ਗਤਮਿਤ ਆਪ ਹੀ ਜਾਣਦੇ ਨੇ। ਭਾਈ ਸਾਡੇ 'ਚ ਕਿੰਨੀ ਕੁ ਸ਼ਕਤੀ ਹੈ ਕਿ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਗਤਮਿਤ ਵਿਖਿਆਣ ਕਰਕੇ ਦੱਸ ਸਕੀਏ।
ਬਾਪ ਜਨਮ ਕਿਆ ਬੇਟੋ ਕਹੇ,
ਖਾਲਸਾ ਜੀ ਪਿਓ ਦੇ ਜਨਮ ਬਾਰੇ ਪੁੱਤਰ ਤਾਂ ਨਹੀਂ ਦੱਸ ਸਕਦਾ, ਪੁੱਤਰ ਤਾਂ ਹੈ ਹੀ ਨਹੀਂ ਸੀ ਉਦੋਂ ਜਦੋਂ ਪਿਓ ਦਾ ਜਨਮ ਹੋਇਆ। ਮਹਾਰਾਜ ਜੀ ਦੇ ਬਚਨ ਨੇ ਪਿਤਾ ਕਾ ਜਨਮ ਕਿਆ ਜਾਣੈ ਪੂਤ, ਪਿਓ ਦੇ ਜਨਮ ਬਾਰੇ ਪੁੱਤਰ ਕੀ ਜਾਣਦਾ, ਕੁਝ ਨਹੀਂ ਜਾਣ ਸਕਦਾ। ਕਹਿੰਦੇ ਜਿਵੇਂ ਪੁੱਤਰ ਪਿਓ ਦੇ ਜਨਮ ਬਾਰੇ ਕੀ ਕਹਿ ਸਕਦਾ ਹੈ।
ਬਾਬੇ ਕੀ ਗਤ ਬਾਬੋ ਲਏ,
ਬਾਬਾ ਜੀ ਦੀ ਗਤ ਬਾਬਾ ਜੀ ਦਾ ਜਿਹੜਾ ਸੁਭਾਅ ਗੁਣ ਨੇ ਉਹ ਬਾਬਾ ਜੀ ਆਪ ਹੀ ਜਾਣਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਆਪ ਹੀ ਜਾਣਦੇ ਹਨ।
ਉਤ ਦੇਸ ਬਾਬੋ ਜਾਏ ਜ਼ਰੂਰ,
ਹਾਂ ਇਹ ਗੱਲ ਜ਼ਰੂਰ ਹੈ ਕਿ ਗੁਰੂ ਨਾਨਕ ਸਾਹਿਬ ਉਸ ਦੇਸ਼ ਵਿੱਚ ਜ਼ਰੂਰ ਜਾਂਦੇ ਨੇ, ਉਸ ਇਲਾਕੇ ਵਿੱਚ ਜ਼ਰੂਰ ਜਾਂਦੇ ਨੇ।
ਹੋਏ ਭੂਲੇ ਬੋ ਮੂਰਖ ਕੂੜ,
ਲੋਕ ਭੁੱਲੇ ਭਟਕੇ ਰਹਿੰਦੇ ਸਨ, ਕੂੜ ਤੇ ਝੂਠ ਨਾਲ ਜੁੜੇ ਹੋਏ ਲੋਕ ਰਹਿੰਦੇ ਸਨ, ਉਸ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਜ਼ਰੂਰ ਜਾਂਦੇ ਸਨ।
ਜੈ ਜੈ ਚਰਨ ਨਾਨਕ ਜੀ ਪਾਇਓ, ਧਰਮ ਕਰਮ ਉਨ ਲੋਕਨ ਦ੍ਰਿੜਾਇਓ,
ਜਿੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਉਹਨਾਂ ਲੋਕਾਂ ਨੂੰ ਧਰਮ ਤੇ ਕਰਮ ਦ੍ਰਿੜ ਕਰਵਾਇਆ, ਉਹਨਾਂ ਲੋਕਾਂ ਨੂੰ ਧਰਮ ਕਰਮ ਦੇ ਰਸਤੇ ਲਾਇਆ।
ਧਰਮਸ਼ਾਲ ਤੇ ਥਾਂ ਬਣਵਾਈ,
ਔਰ ਉਹਨਾਂ ਥਾਵਾਂ ਤੇ ਧਰਮਸ਼ਾਲਾਵਾਂ ਬਣਵਾਈਆਂ, ਗੁਰਦੁਆਰਿਆਂ ਦੀ ਸਥਾਪਨਾ ਕੀਤੀ।
ਕੀਓ ਸਿੱਖ ਤੇ ਦਇਆ ਦ੍ਰਿੜਾਈ,
ਔਰ ਉਹਨਾਂ ਨੂੰ ਸਿੱਖ ਬਣਾ ਕੇ ਉਹਨਾਂ ਅੰਦਰ ਦਇਆ ਦ੍ਰਿੜ ਕਰਵਾਈ, ਉਹਨਾਂ ਨੂੰ ਦਇਆ ਦਾ ਧਾਰਨੀ ਬਣਵਾਇਆ।
ਜੇ ਕੋਈ ਆਵੇ ਅਜਮਤ ਲੈਣ,
ਜੇ ਕੋਈ ਸਤਿਗੁਰਾਂ ਦੀ ਅਜਮਤ ਵੇਖਣ ਆਉਂਦਾ ਸੀ ਵੇਖਣ ਆਉਂਦਾ ਸੀ ਵੀ ਵੇਖੀਏ ਗੁਰੂ ਨਾਨਕ ਚ ਕਿੰਨੀ ਕੁ ਸ਼ਕਤੀ ਹੈ।
ਉਸ ਕੋ ਖੁਸ਼ ਗੁਰ ਤਿਵੇਂ ਕਰ ਦੇਣ,
ਜਿਵੇਂ ਜੀ ਕੋਈ ਭਾਵਨਾ ਲੈ ਕੇ ਆਉਂਦਾ ਸੀ ਗੁਰੂ ਨਾਨਕ ਸਾਹਿਬ, ਉਸੇ ਤਰ੍ਹਾਂ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਨੂੰ ਖੁਸ਼ੀਆਂ ਬਖਸ਼ ਦੇ, ਉਹਨਾਂ ਨੂੰ ਕਿਰਪਾਰਥ ਕਰਦੇ। ਐਸਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੁਭਾਅ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਿਵੇਂ ਹੁਣ ਪੱਛਮ ਦੀ ਉਦਾਸੀ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।